ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਦਸੰਦਿਆਂ ਦੁਰਮਤ ਵਈਆਂ ਮਿੱਤਰ ਸਾਡੜੇ ਸਹੀ, ਹੰਟ ਢੁੰਡੀ ਜੱਗ ਸਵਾਇਆ ਜਾਂ ਨਾਨਕ ਵਿਰਲੇ ਕਈ। ਹੰਟ ਢੁੰਡੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਅਲਖ ਨਾ ਲਖਿਆ ਹਰ ਗੁਰਮੁਖ ਦਿਓ ਦਿਖਾਲ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ ਹੋ, ਜਿਸ ਪਾਸ ਬੈਠਿਆ ਸੋਹੀ ਹੈ ਇਹ ਸਮਨਾ ਦਾ ਵਿਸਾਹ। ਜੇ ਤੂੰ ਤੁੱਠਿਆ ਕਿਰਪਾ ਨਿਧਾਨਾ ਦੂਜਾ ਵਿਖਾਲ, ਇਹ ਭਾਈ ਮੁਦਾਤਰੀ ਨੀਤ ਹਿਰਦੇ ਰੱਖਣ ਸੁਣਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਜੀ ਨਿਵਾਜੀ ਸਤ ਸੰਗਤ, ਗੁਰੂ ਰੂਪ ਸਤਸੰਗ ਜੀ, ਗੁਰੂ ਕਾ ਹੁਕਮ, ਗੁਰ ਸਿੱਖ ਸਖੀਆਂ ਦੇ ਵਿਚਾਰ, ਹਜ਼ੂਰ ਦੀ ਆਸ਼ੀਰਵਾਦ, ਬਖਸ਼ਿਸ਼ ਕਹਿ ਸਕਦੇ ਹਾਂ। ਸਾਈਂ ਕੋਲੇ ਉੱਤਮ ਪੁਰਸ਼ਾਂ ਦਾ ਪ੍ਰਸ਼ਨ ਹੈ, ਜਗਤ ਗੁਰੂ ਦਾ ਜਵਾਬ। ਇਸ ਉੱਤਰ ਪ੍ਰਸ਼ਨ ਨਾਲ ਸਾਰੀ ਬਾਣੀ ਰਚੀ ਹੈ। ਪੰਚਮ ਪਾਤਸ਼ਾਹ ਦੇ ਜਾਮੇ ਵਿੱਚ ਜਾ ਕੇ ਮਹਾਰਾਜ ਜੀ ਨੇ ਸਾਰਿਆਂ ਗੁਰਸਿੱਖਾਂ ਕੋਲੋਂ ਸੰਗਤ ਦੇ ਪ੍ਰਤਾਪ ਨਾਲ ਅਤੇ ਯੋਗ ਸ਼ਕਤੀ ਨਾਲ ਵੀ ਬਹੁਤ ਸਾਰੇ ਸ਼ਬਦ ਇਕੱਠੇ ਕਰੇ। ਕਿ ਸਾਰੇ ਮੂਰਖ ਵਿੱਚ ਸਾਰਿਆਂ ਨੂੰ ਪਤਾ ਨਹੀਂ ਹੁੰਦਾ ਗੁਰੂ ਕੇ ਕਿੱਥੇ ਕਿੱਥੇ ਗਏ ਨੇ। ਜਿਸ ਗੁਰਮੁਖ ਨਾਲ ਚਰਚਾ ਜਿੱਥੇ ਕਿੱਥੇ ਹੋਈ ਹੈ, ਇਹ ਕਿਰਪਾਲਤਾ ਗੁਰੂ ਅਰਜਨ ਦੇਵ ਜੀ ਦੀ ਹੈ, ਜਿਹੜੇ ਸਾਰੇ ਸ਼ਬਦਾਂ ਨੂੰ ਇਕੱਠੇ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਰੂਪ ਦਿੱਤਾ ਹੈ। ਬਾਣੀ ਸਮੇਂ ਸਮੇਂ ਸੋ ਉਚਾਰੀ ਹੈ, ਦਸਾਂ ਹੀ ਰੂਪਾਂ ਨੇ। ਪੰਜਵੇਂ ਪਾਤਸ਼ਾਹ ਤੱਕ ਜਿਹੜੀ ਬਾਣੀ ਉਚਾਰੀ ਅਤੇ ਉਹ ਤਾਂ ਹਜ਼ੂਰ ਨੇ ਸਥਾਪਨ ਕਰ ਦਿੱਤੀ, ਬਾਕੀ ਦੀ ਦਸਵੇਂ ਪਾਤਸ਼ਾਹ ਜੀ ਨੇ ਆ ਕੇ ਚਾੜੀ ਹੈ। ਨੌਵੇਂ ਪਾਤਸ਼ਾਹ ਨੇ ਖਾਲੀ ਪੱਤਰੇ ਰੱਖੇ ਨੇ, ਜਿਹੜੀ ਕਰਤਾਰਪੁਰ ਵੀੜ ਹੈ ਉਹਦੇ 'ਤੇ ਪੱਤਰੇ ਖਾਲੀ ਹੈਗੇ, ਪਰ ਨੌਵੇਂ ਪਾਤਸ਼ਾਹ ਦੀ ਬਾਣੀ ਨਹੀਂ ਰਚੀ। ਬਾਣੀ ਜਿਹੜੀ ਉਹਦੇ ਰਚੀ ਲੱਭੀ ਸੀ ਪਿੱਛੋਂ ਮਿਲੀ ਹੈ, ਉਹ ਸਾਰੀ ਹੋਈ। ਸੰਗਤਾਂ ਨੇ ਕਾਬਲੀ ਨੇ ਇੱਕ ਸਮੇਂ ਆ ਕੇ ਹਜ਼ੂਰ ਕੋਲ ਪ੍ਰਾਰਥਨਾ ਕੀਤੀ। ਉਹਨਾਂ ਦਾ ਜਿਹੜਾ ਜਥੇਦਾਰ ਸੀ ਉਸ ਵਕਤ ਗੁਰਮੁਖਾਂ ਦਾ ਅਭਿਆਸ ਸਾਰੀ ਪੰਜ ਗ੍ਰੰਥੀ ਦਾ ਕਰਦੇ ਹੁੰਦੇ, ਜਿਸ ਤਰ੍ਹਾਂ ਸਤਿਪੁਰਸ਼ਾਂ 'ਤੇ ਸਰਵਣ ਕੀਤਾ। ਚਸ਼ਮਗੌਰੀ ਦੀ ਤਾਂ ਇਹ ਗੱਲ ਨਹੀਂ, 400 ਵਰ੍ਹੇ ਦੀ ਗੱਲ ਹੈ। ਦਸਮ ਪਾਤਸ਼ਾਹ ਜੀ 1765 ਵਿੱਚ ਚੋਲਾ ਬਦਲ ਗਏ ਨੇ। 1801, 1902, 2000 ਨੂੰ 300 ਵਰ੍ਹਾ ਹੋ ਗਿਆ। ਆ 365 ਜਾ ਕੇ ਹੋ ਜੂ, ਹੁਣ 44-45 ਹੈ, 20 ਸਾਲ ਰਹਿੰਦੇ ਨੇ ਚੋਲਾ ਬਦਲਣ ਨੂੰ। ਚਰਚਾ ਜਿਹੜੀ ਆਪ ਨੇ ਕੀਤੀ ਹੈ ਉਹ 43 ਸਾਲ ਦੀ ਅਵਸਥਾ 'ਚ, ਸਾਰੀ ਉਮਰ ਹੈ। 10 ਸਾਲ ਦੀ ਉਮਰ 'ਚ ਪੰਜਾਬ ਵਿੱਚ ਆਏ, ਇਤਿਹਾਸਾਂ ਦੀ ਗਵਾਹੀ ਹੈ। ਬਾਣੀ ਵਿੱਚ ਵੀ ਮਹਾਰਾਜ ਜੀ ਨੇ ਦੱਸਿਆ ਵੀ ਜਦੋਂ ਕੰਸੀ ਜਾਈਏ ਤਾਂ ਪਹਿਲਾ ਤੀਰਥ ਜਾਂ ਮਹਾਤਮ 8 ਧਾਮ ਉਹਦੇ 'ਤੇ ਕੰਸੀ ਦੇ ਵਿੱਚ ਹੈਗੇ। ਉੱਤਮ ਸ੍ਰਿਸ਼ਟ ਇਨਸਾਨ ਦੇ ਹਿਰਦੇ ਸਾਫ ਵਾਲੇ ਨੂੰ ਕਿਹਾ, ਜਗ੍ਹਾ ਸਾਰੀਆਂ ਹੀ ਉੱਤਮ ਨੇ। ਧਰਤੀ ਉਹੀ ਹੈ ਜਿੱਥੇ ਕੋਈ ਮੈਲੀ ਚੀਜ਼ ਛੱਡ ਦੀਏ, ਰੂੜੀ ਲਾ ਦੀਏ, ਉਹ ਮੈਲੀ ਹੋ ਜਾਂਦੀ ਹੈ। ਜਿੱਥੇ ਕੋਈ ਸੁੰਦਰ ਮੰਦਰ ਇਸ਼ਟ ਦਾ ਬਣ ਜਾਂਦਾ, ਉੱਥੇ ਲੱਖਾਂ ਜਨਤਾ ਸ਼ੀਸ ਨਵਾਉਂਦੀ ਹੈ, ਸਫਾ ਹੁੰਦੀ ਹੈ। ਧਰਤੀ ਨਾ ਸਾਫ ਹੈ ਨਾ ਮੈਲੀ ਹੈ, ਕੁਦਰਤ ਵੱਲੋਂ ਪਹਿਲਾਂ ਸਾਰੀ ਉਹ ਚੀਜ਼ ਸਾਫ ਹੈ। ਇਹ ਸਰੀਰ ਜੀਵਨ ਪਦਵੀ ਵਾਲੇ ਪਸ਼ੂ ਪੰਛੀ ਦੇ ਨਾਲ ਲੱਗ ਕੇ ਮੈਲੀ ਹੁੰਦੀ ਹੈ, ਜਿਹੜੀ ਦੇਹ ਨਾਲ ਲੱਗ ਕੇ ਸਾਰੀਆਂ ਚੀਜ਼ਾਂ ਮੈਲੀਆਂ ਹੁੰਦੀਆਂ, ਪਹਿਲਾਂ ਕੁਦਰਤ ਵੱਲੋਂ ਹੀ ਸਫਾ ਨੇ ਸਭ ਕੁਛ। ਜਾਣ ਵਾਲੀ ਚੀਜ਼ ਦੇ ਵਿੱਚ ਗਲਾਨੀ ਪੈਂਦੀ ਹੈ, ਇਹਦੇ ਨਾਲ ਲੱਗ ਕੇ ਭੋਜਨ ਵੀ ਮੈਲਾ, ਕੱਪੜਾ ਵੀ ਮੈਲਾ, ਇਸੇ ਨਾਲ ਛੂਤ ਲੱਗਦੀ ਹੈ। ਤੋਂ ਬਿਨਾਂ ਇਹ ਕੇਵਲ ਪਰਮਾਤਮਾ ਦੇ ਸਿਮਰਨ ਨਾਲ ਸ਼ੁੱਧ ਹੁੰਦਾ, ਸਰੀਰ ਨਹੀਂ ਕਿਵੇਂ ਸ਼ੁੱਧ ਹੁੰਦਾ, ਮਨ ਸ਼ੁੱਧ ਹੋ ਜਾਂਦਾ ਹੈ। ਸਰੀਰ ਨਾਤਿਆਂ ਧੋਤਿਆਂ ਬਚਨ ਕਰਨ ਵਾਲੇ ਨੂੰ ਇਸ਼ਿਆਣਾ ਦਾ ਨੀਤੀ ਵਿੱਚ ਲਿਖਿਆ ਵੀ ਤੂੰ ਕੰਨ 'ਚ ਤੁਣਖਾ ਨਾ ਕਰ, ਨੱਕ ਵਿੱਚ ਉਂਗਲੀ ਨਾ ਫੇਰ, ਦਾਤਣ ਹਮੇਸ਼ਾ ਕਰ ਅਤੇ ਅੰਜਨ ਰੋਜ਼ ਪਾ। ਇਹ ਨੀਤੀ ਵਾਲੇ ਦਾ ਚੌਥੀ ਪੰਜਵੀਂ ਜਮਾਤ ਵਿੱਚ ਇਹ ਸਿੱਖਿਆ ਦਿੰਦੇ ਹੁੰਦੇ ਸੀ ਮਾਸਟਰ। ਕੰਨੋ ਮੈਂ ਤੁਣਕਾ, ਨਾਕ ਮੈਂ ਉਂਗਲ, ਮਤ ਕਰ ਮਤ ਕਰ ਮਤ ਕਰ। ਹੁਣ ਤਾਂ ਰੂੰ ਜੀ ਬਣਾ ਕੇ ਖਾਜ ਕਰਨ ਨੂੰ ਬਣਾ ਹੀ ਦਿੱਤੇ ਇਸ ਮਨੁੱਖ ਤੋਂ ਬਹੁਤ ਨੇ, ਪਰ ਜੇ ਸਿੱਧਾ ਤੁਣਖਾ ਕਰੇ ਤਾਂ ਕੰਨ ਦਾ ਪੜਦਾ ਬਹੁਤ ਪਤਲਾ ਹੁੰਦਾ, ਉਹਦਾ ਫਟਣ ਦਾ ਡਰ ਹੁੰਦਾ। ਉਹਨਾਂ ਨੇ ਲਿਖ ਦਿੱਤਾ ਇਹ ਵੀ ਨੱਕ ਚ ਉਂਗਲੀ ਨਾ ਕਰੋ, ਐਸੀ ਨੋ ਚਰਹੀਲੀ ਚੀਜ਼ ਆ ਜਿਹਦੇ ਨਾਲ ਜੇ ਪੱਕ ਜਾਏ ਤਾਂ ਦੁੱਖ ਪਾਵੇਗਾ। ਨਾਕੋਂ ਮੈਂ ਉਂਗਲ, ਕਾਨੋਂ ਮੈਂ ਤੁਣਕਾ, ਮਤ ਕਰ ਮਤ ਕਰ ਮਤ ਕਰ। ਦਾਂਤੋਂ ਮੈਂ ਮੰਜਨ, ਅੱਖੋਂ ਮੈਂ ਅੰਜਨ, ਨਿਤ ਕਰ ਨਿਤ ਕਰ ਨਿਤ ਕਰ। ਇਹ ਦੋ ਚੀਜ਼ਾਂ ਨਿਤ ਕਰ, ਮੂੰਹ ਸਾਫ਼ ਕਰਕੇ ਜਲ ਪਾਣੀ ਛਕ ਦਾਤਣ ਕਰ ਪਹਿਲਾਂ। ਇਸਦੇ ਪ੍ਰਥਾਏ 14 ਵਾਲੇ ਜੰਗ 'ਚ ਕਿਸੇ ਸੀਆਈਡੀ ਨੇ ਉਹਨਾਂ ਨੂੰ ਭਰਮ ਪਾਤਾ, ਜਰਮਨ ਵਾਲਿਆਂ ਨੂੰ ਵੀ, ਜਿਹੜੀ ਪੰਜਾਬ ਦੀ ਫੌਜ ਹੈ ਉਹ ਸਾਰਿਆਂ ਨਾਲ ਸਖ਼ਤ ਹੈ, ਉਹ ਕਾਠ ਖਾ ਕੇ ਲੜੀ ਜਾਂਦੇ ਨੇ, ਜੰਗਲ ਦੇ ਡੱਕੇ ਚੱਬ ਕੇ ਲੜੀ ਜਾਂਦੇ ਨੇ। ਜਦੇ ਜਿਹੜੇ ਆਦਮੀ ਉਹਨਾਂ ਦੇ ਗ੍ਰਿਫਤਾਰ ਹੋ ਗਏ ਜਿਉਂਦੇ, ਉਹਨਾਂ ਨੇ ਜਦ ਝੋਲੇ ਫੋਰੇ ਤਾਂ ਉਹਨਾਂ 'ਚੋਂ ਦਾਤਣਾ ਨਿਕਲਿਆ ਜੀ, ਉਹਨਾਂ ਨੂੰ ਦਾਤਣਾ ਹੀ ਲਿਆ ਕੇ ਦੇਣ ਲੱਗ ਗਏ ਖਾਣ ਨੂੰ, ਵੀ ਇਹ ਜ਼ਰੂਰ ਕਾਠ ਹੀ ਖਾਂਦੇ ਨੇ। ਆਪਣੇ ਆਦਮੀ ਨੇ ਸਮਝਾਇਆ ਉਹਨਾਂ ਨੂੰ ਵੀ ਇਹ ਤਾਂ ਮੂੰਹ ਦੇ ਸਾਫ਼ ਕਰਨ ਵਾਸਤੇ ਨਹੀਂ ਦਾਤਣਾ, ਖੁਰਾਕ ਨਹੀਂ, ਸਾਡੀ ਖੁਰਾਕ ਤਾਂ ਅੰਨ ਪਾਣੀ ਹੋਈ ਹੈ, ਮਹਿੰਗੀਆਂ ਚੀਜ਼ਾਂ ਘਿਓ ਆਦਿਕ ਵੀ ਹੈ। ਆਪਣੇ ਪੰਜਾਬ 'ਚ ਗਰੀਬ ਤਬਕੇ 'ਚ ਤਾਂ ਸਾਰਿਆਂ ਨੂੰ ਉੱਚਾ ਖਾਣਾ ਹੈਗਾ ਸ਼ੱਕਰ ਘਿਓ, ਅਮੀਰ ਨੂੰ ਹੋਰ ਸਵਾਦਲਾ ਬਣਾਉਣ ਵਾਸਤੇ ਬਣਾ ਦੇਣ, ਜ਼ੋਰ ਵਾਸਤੇ ਇਹੀ ਚੀਜ਼ ਚੰਗੀ ਹੈ। ਨਿਆਣੇ ਨੂੰ ਦਹੀਂ, ਆਮ ਤੌਰ 'ਤੇ ਸਾਰਿਆਂ ਨੂੰ ਸ਼ੱਕਰ ਘਿਓ, ਜ਼ਿਮੀਦਾਰ ਤਬਕੇ ਜਿੱਥੇ ਜ਼ੋਰ ਵਾਲਾ ਕੰਮ ਕਰਨ ਵਾਲੇ ਨੇ, ਅਮੀਰ ਉਹਦੇ 'ਤੇ ਉਹਦੇ 'ਚ ਬੜਾ ਥੋੜ੍ਹਾ ਮੁੱਲ ਲੱਗਦਾ। ਜਿਹੜਾ ਅਮੀਰਾਂ ਦਾ ਖਾਣਾ ਹੈ ਉਹ ਬਹੁਤਾ ਮਹਿੰਗਾ ਹੋ ਜਾਂਦਾ, ਉਹਦੇ 'ਚ ਹੋਰ ਤਿੱਖੀਆਂ ਸਲੂਣੀਆਂ ਕਰਾਰੀਆਂ ਚੀਜ਼ਾਂ ਬਣਦੀਆਂ, ਉਹ ਜ਼ਿਆਦਾ ਮਹਿੰਗੇ ਪੈ ਜਾਂਦੀਆਂ, ਉਹਦੇ ਨਾਲ ਵੱਧ ਘੱਟ ਵੀ ਛਕਿਆ ਜਾਂਦਾ। ਜ਼ਿਆਦਾ ਮੂੰਹ ਜਲਦਾ ਹੋਵੇ, ਕੌੜੀ ਹੋਵੇ ਦਾਲ, ਜਿੱਥੇ 2% ਛਕਣੇ 3 ਛਕੇ ਜਾਂਦੇ ਨੇ, ਜਦ ਛਕਣਾ ਫਿਰ ਰੋਗ ਪੈਦਾ ਹੋ ਜਾਂਦਾ। ਇਸ ਦੇ ਵਿੱਚ ਮਹਾਤਮਾ ਨੇ ਆਪਣੇ ਬਾਬਾ ਈਸ਼ਰ ਸੋਹਣੇ ਨੇ ਜ਼ਿਆਦਾ ਸੰਜੂਮ ਦਿਖਾ ਲਿਆ। ਈਸ਼ਰ ਸਿੰਘ ਦੋਧਰ ਵਾਲੇ ਉਹਨਾਂ ਨੂੰ ਕਹਿੰਦੇ ਸੀ ਬਰਕਤ, ਉਹਨਾਂ ਦੀ ਸੰਪਰਤਾ ਦੇ ਵਿੱਚ ਬਾਬਾ ਈਸ਼ਰ ਸਿੰਘ ਬਰਕਤ ਨਾਮ ਕਰਕੇ ਸਿੱਧ ਹੈ। 20 ਸਾਲ ਦੀ ਉਮਰ 'ਚ ਉਹਨਾਂ ਨੇ ਗ੍ਰਿਸ਼ਤਾ ਕੀਤਾ ਹੀ ਨਹੀਂ, ਵਿਆਹਿਆ ਹੀ ਨਹੀਂ ਥੇ, ਕੰਮ ਕਰਦੇ ਤੇ ਜ਼ਿਮੀਂਦਾਰਾਂ ਦੇ ਪੁੱਤ, ਖੇਤੀ ਕਰਦੇ ਤੇ। ਬਾਹਰ ਜਾਂਦੇ ਨੂੰ ਕਿਸੇ ਆਦਮੀ ਨੇ ਰੱਬੀ ਵਿਰਾਗ ਦੀ ਕੋਈ ਗੱਲ ਤੋਰੀ ਵੀ ਕੀ ਇੱਥੇ ਦੁਨੀਆਂ ਦੇ ਧੰਦੇ ਕਰਦਿਆਂ ਦੀ ਜ਼ਿੰਦਗੀ ਸਾਰੀ ਮੁੱਕ ਜਾਂਦੀ ਹੈ, ਵਾਹਿਗੁਰੂ ਦੇ ਸਿਮਰਨ ਬਿਨਾਂ ਕਿਸੇ ਅਰਥ ਨਹੀਂ ਸਰੀਰ। ਵਾਹਿਗੁਰੂ ਦੇ ਸਿਮਰਨ ਵਾਲੇ ਜਿਨ੍ਹਾਂ ਦੇ ਗ੍ਰੰਥ ਬਣਾਏ ਹੋਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਦੇ ਵਿੱਚ ਹਜ਼ਾਰਾਂ ਇਨਸਾਨਾਂ ਦੀ ਬਾਣੀ ਹੈ, 84 ਤਾਂ ਰਾਗਾਂ ਦੇ ਟੱਬਰ ਹੈ, ਹੋਰ ਬਹੁਤ ਮਹਾਂਪੁਰਖਾਂ ਦੀ ਬਾਣੀ ਹੈ, ਪਰ ਦਸ਼ਕਤ ਗੁਰੂ ਦੇ ਹੋਣ ਕਰਕੇ ਸਾਰੀ ਨੂੰ ਗੁਰਬਾਣੀ ਕਿਹਾ ਜਾਂਦਾ। ਉਹਨੇ ਪਾਸ ਕਰੀ ਹੋਈ ਹੈ, 10ਵੇਂ ਜਾਮੇ 'ਚ ਜਾ ਕੇ ਆਪਣੀ ਰਸਨਾ ਨਾਲ ਉਚਾਰੀ ਹੈ ਸਾਰੀ, ਜਿਹੜੀ ਹੁਣ ਆਪਣੇ ਕੋਲ ਸੇਵਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਹੈ, ਇਹ 10ਵੇਂ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਹੈ। ਸ਼ਰਧਾਲੂ ਪੁਰਖਾਂ ਦੀ ਤਾਂ ਹੈਗੀ ਮਤ ਹੋਰ ਹੈ, ਨੀਤੀ ਵਾਲਿਆਂ ਦੀ ਥੋੜ੍ਹੀ ਜਿਹੀ ਸਿਆਣਪ ਹੁੰਦੀ ਹੈ। ਉਹ ਤਾਂ ਕਹਿੰਦੇ ਨੇ ਵੀ ਜਿੰਨਾ ਚਿਰ ਮਹਾਰਾਜ ਜੀ ਉੱਥੇ ਰਹੇ, ਕੋਈ ਕਹਿੰਦਾ 9 ਮਹੀਨੇ 1 ਸਾਲ ਹਜੂਰ ਨਿਵਾਸ ਕੀਤਾ ਦਮਦਮਾ ਸਾਹਿਬ, ਹੈ ਤਾਂ ਉਹ ਸਾਬੋ ਕਿ ਤਲਵੰਡੀ ਪਿੰਡ ਦਾ ਨਾਂ, ਪਹਿਲੇ ਪਾਤਸ਼ਾਹ ਦੇ ਅਵਤਾਰ ਧਾਰਨ ਦਾ ਸੀ ਰਾਏ ਭੋਏ ਦੀ ਤਲਵੰਡੀ, ਹਨ ਦੋਨੋਂ ਹੀ ਤਲਵੰਡੀਆਂ। 10ਵੇਂ ਪਾਤਸ਼ਾਹ ਜੀ ਨੇ ਜੰਗ ਦੀ ਸਮਾਪਤੀ ਕੀਤੀ ਹੈ, ਮਲਵੇ 'ਚ ਜਾ ਕੇ ਉਸ ਜਗ੍ਹਾ ਦਾ ਨਾਂ ਦਮਨੋ ਸਾਹਿਬ ਹੈ, ਸ਼ਹਿਰ ਦਾ ਨਾਂ ਜਿਹੜਾ ਪਿੰਡ ਹੈ, ਪਿੰਡ ਹੁਣ ਵੀ ਤਬਕਾ ਪਿੰਡ ਹੀ ਹੈ। ਪਹਿਲੇ ਮਲਵੇ 'ਚ ਖੂਹ ਨਹੀਂ ਸੀ ਹੁੰਦੇ, ਬਹੁਤ ਤੰਗ ਸੀ, 4-5 ਪਿੰਡਾਂ ਦੇ ਵਿੱਚ ਇੱਕ ਖੂਹ ਹੁੰਦਾ ਸੀ, 150 ਫੁੱਟ ਤੇ ਪਾਣੀ ਸੀ 19 ਦਿਨੀ ਦਸਮ ਪਾਤਸ਼ਾਹ ਜੀ ਦੇ ਵੇਲੇ। ਇਹ ਭਾਈ ਦੀਪ ਸਿੰਘ ਨੇ ਖੂਹ ਲਾਇਆ ਸੀ, ਜਿਹਨਾਂ ਨੇ ਜੰਗ ਕੀਤਾ ਐਵੇਂ ਮਹਾਰਾਜ ਦੇ ਬਾਅਦ ਅੰਮ੍ਰਿਤਸਰ ਦੇ ਬੇਅਦਬੀ ਨੂੰ ਦੂਰ ਕਰਨ ਵਾਸਤੇ। ਬਹੁਤ ਬਲੀ ਤੇ ਯੋਧੇ ਵੀ ਤੇ ਅਰਬੰਦਗੀ ਕਰਨ ਵਾਲੇ ਵੀ ਤੇ। 78 ਸਾਲ ਦੀ ਉਮਰ 'ਚ ਉਹਨਾਂ ਨੇ ਸਰੀਰ ਛੱਡਿਆ, ਜੰਗ ਕੀਤਾ ਹੈ ਬਹੁਤ ਹੀ ਮਹਾਨ ਸੂਰਮਤਾਈ ਨਾਲ। ਸ੍ਰੀ ਅੰਮ੍ਰਿਤਸਰ ਜੀ ਆ ਕੇ ਸ਼ੀਸ਼ ਦੇ ਕੇ ਪਹਿਲੀ ਮਰਜ਼ਾਦਾ ਗੁਰੂ ਰਾਮਦਾਸ ਜੀ ਦੀ ਤੋਰੀ ਹੋਈ, 3 ਵਾਰ ਇਹ, ਚੌਥੀ ਵਾਰ ਹੁਣ ਆਈਡੀ ਟਿਊਸ਼ਨ ਖਾਲਸਿਆਂ ਦਾ ਸੁੱਚੀ ਹੋਣ ਤੇ ਸੈਂਟਰ ਨੇ ਕਹੋ ਬੇਅਦਬੀ ਕੀਤੀ ਹੈ, ਪਰ ਸੂਬੇ ਨੇ ਸਾਰਾ ਸਰੋਵਰ ਭਰ ਦਿੱਤਾ ਸੀ। ਉੱਥੇ ਵਿਸ਼ਵ ਵਿਸ਼ਵਾਨ ਚਾਹੁੰਦਾ ਸੀ, ਇਹ ਤਾਂ ਲਿਖਣ ਵਾਲਿਆਂ ਦੀ ਮਰਜ਼ੀ ਹੈ ਕਿਵੇਂ ਲਿਖ ਦੇਣ। ਹੋ ਸਕਦਾ ਵੀ ਉਹ ਕੌਮ ਗੈਰ ਸੀ, ਉਹਨਾਂ ਨੇ ਕਰ ਦਿੱਤਾ ਹੋਵੇ, ਪਰ ਛੇਤੀ ਛੇਤੀ ਧਾਰਮਿਕ ਸਥਾਨ ਨੂੰ ਸਾਰੇ ਥੋੜ੍ਹਾ ਜਿਹਾ ਸੰਗ ਜਖਦੇ ਰਹਿੰਦੇ ਨੇ ਵੀ ਕੋਈ ਐਸਾ ਭਾਰੇ ਦਿਲ ਵਾਲਾ ਹੋਵੇ ਆਦਮੀ ਹੈ ਜਾਂ ਕੰਮ ਕਰਦਾ ਨਹੀਂ। ਅੱਜ ਤਾਈਂ 40 ਜਿਹੜਾ ਜੰਗ ਹੋਇਆ ਉਹਦੇ 'ਚ ਇੰਗਲੈਂਡ ਦੇ ਵਿੱਚ ਗੋਲਮਦਾਸ ਜੀ ਨੇ ਇੱਕ ਗਿਲਜਾ ਢਾਹਿਆ, ਨਹੀਂ ਜੰਗ ਤਾਂ ਇਹਨੇ 3-4 ਕੀਤੇ ਨੇ ਜਰਮਨ ਨੇ ਐਪੀ ਸ਼ਰੀਕ ਕੇ ਸਦੀ 'ਚ, 3 ਮਿਨਿਸਟਰ ਹੋਏ, 3 ਨੇ ਜੰਗ ਜ਼ਿਆਦਾ ਕੀਤੇ ਨੇ, ਹਿਟਲਰ ਲੱਭਿਆ ਨਹੀਂ, ਫਿਰ ਇਹਨੇ 40 ਵਾਲਾ ਜੰਗ ਇਹਨੇ ਕੀਤਾ ਹਿਟਲਰ ਨੇ। ਉਹਦੇ ਵਿੱਚ ਗਿਲਜਾ ਢਾਹਤਾ ਇੱਥੇ ਇਹਨਾਂ ਦਾ, ਉਹਨੇ ਕਮਾਂਡਰ ਨੇ ਜਾ ਕੇ ਕਿਹਾ ਵੀ ਜਿੰਨੀ ਦੁਨੀਆਂ ਸਾਰੀ ਗਿਲਜਿਆਂ 'ਚ ਵੜ ਗਈ ਮੈਂ ਉੱਥੇ ਮਾਰਾਂ ਕਿਹਨੂੰ। ਫਿਰ ਉਹਨਾਂ ਨੇ ਹੁਕਮ ਦਿੱਤਾ ਵੀ ਚੰਗਾ ਮੇਰਾ ਹੁਕਮ ਹੈ, ਤੂੰ ਗਿਲਜੇ ਵਿੱਚੇ ਗਿਲਜਿਆਂ ਢਾਹ ਕੇ ਦੁਨੀਆ ਮਾਰ ਦੇ। ਢਾਹਿਆ ਉਹਨਾਂ ਨੇ ਇਹ ਜਿੱਥੇ ਆਪਾਂ ਬੈਠੇ ਹਾਂ, ਪਿੰਡ ਉਹ ਸ਼ਹਿਰ ਤਕਰੀਬਨ ਦਰਮਿਆਨ 'ਚ ਨੰਦਨ ਦੇ, ਊਂ ਤਾਂ ਲੰਬੇ ਲੋਟ ਨੂੰ ਤਾਂ ਇੱਧਰ ਨੰਦਨ 100 ਮੀਲ ਹੈ, ਉੱਧਰ ਗਲਾਸਗੋ 300 ਮੀਲ ਹੈ, ਪਰ ਉੱਧਰ ਚੌੜਾ 30 ਮੀਲ ਹੈ, ਇੱਧਰ 200 ਮੀਲ ਚੌੜਾ ਹੈ। ਗੱਡੇ ਮੋਢੇ ਵਾਂਗੂ ਹੈ ਉਹ ਸਾਰਾ ਜੀਰਾ ਜਿਹੜਾ ਹੈ, ਗਲਾਸਗੋ 30 ਮੀਲ ਚੌੜਾ ਹੈ, ਨੰਦਨ ਜਿੱਥੇ ਹੈ ਉੱਥੇ ਚੌੜਾ 200 ਮੀਲ ਹੈ। ਬਸਤੀ ਦੇ ਅਸੂਲ ਨਾਲ ਇਹ ਸ਼ਹਿਰ ਕੁੰਟਰੀ ਗੱਭੇ ਹੈ ਸਾਰੀ ਨੰਦਨ, ਜਿੱਥੇ ਇਹਨਾਂ ਸਿੰਘਾਂ ਨੇ ਇਸ ਜਥੇ ਨੇ ਗੁਰਦੁਆਰਾ ਪਾਇਆ। ਇੱਥੇ ਵਾਲਾ ਤਾਂ ਪੰਚਾਇਤ ਦੇ ਨੋ ਹੈ, ਇਹਨਾਂ ਨੂੰ ਕੋਈ ਆਪਣਾ ਕੰਟੀਟਿਊਸ਼ਨ ਬਣਾਇਆ ਸੀ, ਕੰਟੀਟਿਊਸ਼ਨ ਰਾਜੇ ਕਹਿੰਦੇ ਨੇ ਮਤੇ ਨੂੰ ਬਣਾਇਆ, ਉਹਨੂੰ ਇਹਨਾਂ ਨੇ ਵੀ ਉਹੀ ਨੋਂ ਧਰ ਲਿਆ ਕੰਟੀਟਿਊਸ਼ਨ। ਰਾਜੇ ਪਹਿਲਾਂ ਬਣਾਉਂਦੇ ਨੇ ਵੀ ਇਸ ਅਸੂਲ 'ਤੇ ਬਾਹਰ ਨਹੀਂ ਚੱਲਣਾ, ਤਾਂ ਉਹ ਜਦੋਂ ਕਿਤੇ ਮਾਮਲਾ ਪੈਂਦਾ ਉਹ ਇਸ 'ਚ ਆ ਕੇ ਬਰੀ ਹੁੰਦਾ ਵੀ ਮੈਂ ਕੰਟੀਟਿਊਸ਼ਨ 'ਤੇ ਬਾਹਰ ਨਹੀਂ ਕੋਈ ਜ਼ੁਲਮ ਕੀਤਾ, ਬਾਹਰ ਕਰੇ ਤਾਂ ਉਹਨੂੰ ਕਿਸੇ ਵਜ੍ਹਾ ਨਾਲ ਛਪਾਉਣਾ ਪੈਂਦਾ, ਜੇ ਜ਼ਾਹਰ ਹੋ ਜਾਏ ਤਾਂ ਬਾਹਰਲੀਆਂ ਸ਼ਕਤੀਆਂ ਉਹਨੂੰ ਉਤਾਰੂ ਕਰ ਸਕਦੀ। ਉਹ ਇੱਥੇ ਵਾਲਿਆਂ ਨੇ ਤਾਂ ਬਣਾ ਲਿਆ ਵੀ ਟਰਸਟੀ ਬਣਾ ਲਏ 5, ਉੱਪਰ ਪੰਚਾਇਤ ਬਣਾ ਲਈ, ਨੰਦਨ ਨਹੀਂ ਬਣਾਇਆ, ਨੰਦਨ ਟਰਸਟੀਆਂ ਦੇ ਨੋ ਹੋਏ, ਇੱਥੇ ਵਾਲੇ 3 ਐਸ ਦੇ ਨੋ ਹੋਏ ਨੇ, ਦਿੱਲੀ ਵਾਲਾ ਵੀ ਪੰਚਾਇਤ ਦੇ ਨੋ ਹੈ, ਮੂਹਰੇ ਟਰਸਟੀ ਉੱਥੇ ਹੈਗੇ, ਸਿਆੜ ਵਾਲੇ ਵੀ ਟਰਸਟੀ ਹੈਗੇ, ਆਪਣੇ 1 ਦੇ ਨਾਂ ਨਹੀਂ ਕੋਈ ਗੁਰਦੁਆਰਾ ਕੋਈ ਵੀ ਜਿੱਥੇ। ਉਹ ਪਿੰਡ ਵਾਲਾ ਵੀ ਸੰਗਤ ਨਹੀਂ ਪਾਇਆ, ਬੈਠਾ ਤਾਂ ਮੈਂ ਆਪਣੇ ਪਿਤਾ ਦੇ, ਮੈਂ ਇੱਥੇ ਵੀ ਨਹੀਂ ਸੱਤਾ ਦਿੱਤੀ, ਉੱਥੇ ਵੀ ਨਹੀਂ ਦਿੱਤੀ, ਉੱਥੇ ਵੀ ਕਹਿੰਦੇ ਵੀ ਮੈਂ ਜਿਹੜਾ ਘਰ ਛੱਡਿਆ ਮੈਂ ਜਗ੍ਹਾ ਪਾਉਣ ਵਾਸਤੇ ਨਹੀਂ ਛੱਡਿਆ, ਜਗ੍ਹਾ ਤੋਂ ਮੈਨੂੰ ਨਸੀਹਤ ਮਿਲੀ ਹੈ, ਔਰ ਬਜ਼ੁਰਗਾਂ ਦਾ ਮਿਸ਼ਨ ਦੇਖਿਆ, ਉਹਨਾਂ ਨੇ ਆਪਣੀ ਜ਼ਿੰਦਗੀ, ਜਿਸ ਮਹਾਂਪੁਰਖ ਦਾ ਮੈਂ ਸੰਗੀ ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਹੁਦਰਾ ਨਹੀਂ ਪਾਇਆ, ਰੋਹੀ ਚੀਜ਼ ਸਾਰੀ ਜ਼ਿੰਦਗੀ ਰੋਹੀ 'ਚ ਬਤੀਤ ਕੀਤੀ ਹੈ। ਮਹਾਰਾਜ ਜੀ ਨਾਲ ਰੱਖੇ ਨੇ ਕੁਤੁਮ, ਸਿਆਣੇ ਸੇਵਕ ਬੜੇ ਤਕੜੇ ਤਕੜੇ ਨੇ, ਛਾਤਾ ਬਣਾਤਾ ਜੀ ਬੜਾ ਸਾਰਾ, ਉੱਠੇ ਉਸੇ ਹੇਠ ਬਾਰਿਸ਼ ਦੇ ਧੁੱਪ ਕੱਟ ਲੈਂਦੇ ਸੀ, ਨਾਲ ਮਹਾਰਾਜ ਜੀ ਬਾਵਨ ਰੂਪ ਛੋਟੇ ਸਫਰੀ ਰੱਖੇ, ਆਪ ਨਾਲ 2 ਫੁੱਟ ਉੱਚਾ ਆਲਾ ਬਣਾ ਲੈਣਾ, ਖਦਰੀ ਆਪ ਪਹਿਨਦੇ, ਖਦਰ ਦੇ ਰੁਮਾਲੇ ਮਹਾਰਾਜ ਜੀ ਦੇ, ਆਪ ਜ਼ਿੰਦਗੀ 'ਚ ਬਰਕਤੀ ਲਿਖਾਈ, ਇਹ ਜਿਹੜੀ ਇਹਨਾਂ ਨੇ ਲਿਖਾਈ ਹੈ ਹੋਰ ਅੱਜ ਤੱਕ ਹਲੇ ਗੁਰਮਤ ਦੇ ਵੀ ਸਾਧੂ ਨੂੰ ਕਿੰਨਾ ਉੱਚਾ ਹੋਇਆ, ਨਾਲੇ ਗੁਰੂ ਸਾਹਿਬ ਦੀ ਪੂਜਾ ਪੂਰੀ ਕਰਦੇ ਰਹੇ, ਨਾਲੇ ਰਹੇ ਜੰਗਲ 'ਚ ਨਹੀਂ, ਕਰ ਕਿਤੇ ਨਹੀਂ ਪਾਇਆ, ਇੱਥੇ ਆ ਕੇ ਪਿਛਲੀ ਉਮਰ 'ਚ ਬੈਠੇ ਨੇ 17 'ਚ, 64 ਤਿਗੁਣ ਕੱਟਦੇ ਤੇ ਫਿਰ ਝੰਗ ਕੰਨੀਓ ਚਲੇ ਜਾਂਦੇ ਤੇ, ਹਰ ਸਾਲ 5-6 ਮਹੀਨੇ ਇੱਥੇ ਰਹਿੰਦੇ ਤੇ ਸਿਆਲ ਉਧਰੇ ਜਾ ਕੇ ਜ਼ਿਆਦਾ ਕੱਢਦੇ ਰਹੇ, 40 ਥੇ 40 ਤੋਂ ਨਹੀਂ ਫਿਰ ਗਏ, 39 ਤੋਂ ਫਿਰ ਨਹੀਂ ਉਧਰ ਗਏ। ਫਿਰ ਇੱਧਰ ਪਹਾੜ ਕੰਨੀ ਆਉਣ ਲੱਗ ਗਏ ਤੇ ਇੱਕ ਥਾਂ ਸਿੱਧ ਇੱਕ ਥਾਂ ਬਹਿੰਦੇ ਹੁੰਦੇ ਨੇ, ਜਿਹੜਾ ਦਰਗਾਹੋਂ ਕੋਈ ਡਿਊਟੀ ਲੈ ਕੇ ਆਇਆ। ਹੁਣ ਗੁਰੂ ਨਾਨਕ ਦੇਵ ਜੀ ਇੱਕ ਥਾਂ ਨਹੀਂ ਬੈਠੇ, ਉਹਨਾਂ ਦੀ ਸੰਪਰਤਾ ਦੇ ਬੰਦਿਆਂ ਦੇ ਵਿੱਚੋਂ ਇੱਕ ਥਾਂ ਸਿੱਧ ਬੈਠੇ ਰਹੇ ਨੇ ਦੇਵ ਸਥਾਨ ਤੇ, ਇੱਕ ਥਾਂ ਬੈਠ ਕੇ ਸਿੱਧ ਆਦਮੀ। ਇਹਨਾਂ ਨੂੰ ਸੂਰਮੇ ਕਿਹਾ, ਇਹ ਸਾਰੇ ਦੇਸ਼ ਤੇ ਫਿਰਦੇ, ਜਿਹੜਾ ਕੋਈ ਆਦਮੀ ਰਸਤੇ ਤੁਰਿਆ ਹੈ, ਰਾਹ 'ਚ ਕਿਸੇ ਕੰਮ ਚੱਲ ਗਿਆ, ਮਕਸਦ 'ਤੇ ਪਹੁੰਚਿਆ, ਉਹਨੂੰ ਤੋਰਨ ਵਾਸਤੇ ਗੁਰੂ ਨਾਨਕ ਜੀ ਆਏ। ਇੱਕ ਆਦਮੀ ਨੂੰ ਰਾਕਸ਼ ਬਣ ਗਿਆ, ਐਸ਼ਾਂ 'ਚ ਪੈ ਗਿਆ, ਉਹਨੂੰ ਸਮਾਰ ਦਿੱਤਾ, ਉਹਨੇ ਫਿਰ ਮਗਰੋਂ ਇਲਾਕਾ ਸਾਰਾ ਹੀ ਸਮਾਰ ਦਿੱਤਾ। ਕੌਂਡਾ ਰਾਕਸ਼ੀ ਜਿਹੜਾ ਉਹ ਬ੍ਰਾਹਮਣਾਂ ਦਾ ਮੁੰਡਾ ਸੀ, ਬ੍ਰਾਹਮਣ ਵੀ ਗੌਡ, ਇਹਨਾਂ ਦੇ 3-4 ਮੂਹੀਆਂ ਬ੍ਰਾਹਮਣਾਂ ਦੀਆਂ। ਵਾਰਤਾ ਤਾਂ ਇਹ ਸੁਣੀ ਸੁਣਾਈ ਹੈ, ਮੈਂ ਗ੍ਰੰਥ ਨਹੀਂ ਕੋਈ ਧਾਰਮਿਕ, ਉਹਨਾਂ ਦਾ ਸੰਸਕ੍ਰਿਤ 'ਚ ਦੇਖਿਆ, ਪੰਜਾਬੀ 'ਚ ਦੇਖੇ ਨੇ, ਪਹਿਲਾਂ ਬਹੁਤ ਰਮਾਇਣਾ ਦੇਖੀਆਂ, ਤਿੰਨੇ ਸਾਰ ਕਿਤਾਬ ਨਹੀਂ ਦੇਖੀਆਂ, ਛੋਟੇ ਛੋਟੇ ਗ੍ਰੰਥ ਹੋਰ ਵੀ ਕਈ ਦੇਖੇ ਨੇ। ਨਿਰਮਲੇ ਸਾਧੂ ਜ਼ਿਆਦਾ ਇਹਨਾਂ ਪੜ੍ਹਦਾ, ਮੇਰਾ ਉਹਨਾਂ ਨਾਲ ਤਾਲੁਕ ਸੀ, ਪਿੰਡ ਤਾਂ ਆਪਣੇ ਕੂਕੇ ਥੇ, ਇਹ ਤਾਂ ਗ੍ਰੰਥ ਘੱਟ ਦੇਖਦੇ ਨੇ। ਸਾਡੇ ਪਿੰਡ ਥੀ ਇੱਕ ਦੋ ਸਰੀਰ, ਉਹਨੂੰ ਦੇਖਣ ਦਾ ਸੁਭਾਅ ਘੱਟ ਸੀ। ਗੁਰਮਤ ਦੇ ਵਿੱਚ ਹੋਰ ਸਾਧੂ ਸਾਰੇ ਕਥਾ ਵਾਰਤਾ ਸਰੋਟ ਕਰਦੇ, ਜਿੱਕਣਾ ਪਕੜਦੇ ਹਾਂ, ਦੋਨੋ ਵੇਲੇ ਨੇਮ ਨਾਲ ਸ਼ਰਧਾਲੂਆਂ ਨੂੰ ਜਿੱਕਣ ਆਪਣੇ ਵਿਹਾਰ 'ਚੋਂ ਵੇਹ ਲੱਗਣਾ ਆ ਜਾਣਾ। ਜਿਹੜੇ ਵਿਹਿੰਗਮ ਕਹਾਉਂਦੇ ਤੇ ਉਹਨਾਂ ਨੇ ਨਿਜੇ ਬਣਾ ਲਾਉਣਾ, ਉਹਨਾਂ ਦੀ ਤਾਂ ਕਿਰਤ ਵਿਰਤ ਜਲ ਪਾਣੀ ਵੀ ਇੱਥੋਂ ਹੀ, ਇਸੇ ਤੋਂ ਹੀ। ਉਹਨਾਂ ਦੇ ਵਿੱਚ 100 ਛੇਣੇ ਇੱਕਮਤ ਕਮਲੇ ਆਪੋ ਆਪਣੇ ਸਿਧਾਂਤ, ਜਿੰਨੇ ਉਪਦੇਸ਼ ਨੇ ਚਾਹੇ ਭਾਏ ਦੇ ਕੇ ਦਿੱਤੇ ਨੇ। ਬਚਨ 3 ਪ੍ਰਕਾਰ ਦਾ ਹੁੰਦਾ ਹੈ, ਰੋਚਕ, ਭਿਆਨਕ, ਯਥਾਰਥ। ਭਿਆਨਕ ਤਾਂ ਹੁੰਦਾ ਭਾਏ ਦੇ ਕੇ ਬੁਰੇ ਕੰਮ ਤੋਂ ਹਟਾਉਣਾ, ਉਹਨੂੰ ਭਿਆਨਕ ਕਹਿੰਦੇ ਨੇ। ਗਾਹਾਂ ਜਮਦੂਤ ਮਾਰਨਗੇ, ਇਹੋ ਜਿਹੀ ਬੈਤਰਨੀ ਨਦੀ ਹੈ, ਇਹੋ ਜਿਹਾ ਜੰਗਲ ਬਣ ਹੈ ਜਿਹਦੇ 'ਚ ਖੰਡੇ ਦੀਆਂ ਧਾਰਾਂ ਵਰਗੇ ਉਹਨਾਂ ਦੇ ਪੱਤੇ ਨੇ, ਉੱਥੋਂ ਦੀ ਧਰੂ ਕੇ ਲੈ ਜਾਂਦੇ ਨੇ। ਇਹ ਭਿਆਨਕ ਸ਼ਬਦ ਨੇ ਵੀ ਬੁਰੇ ਕੰਮਾਂ ਤੋਂ ਆਦਮੀ ਹਟ ਜਾਏ। ਰੋਚਕ ਹਨ, ਜਿਸ ਤਰ੍ਹਾਂ ਮਾਂ ਕਹਿੰਦੀ ਹੈ ਵੀ ਤੈਨੂੰ ਦੁੱਧ ਦਿਉਂ, ਮੱਖਣ ਦਿਉਂ, ਗੁੜ ਦਿਉਂ, ਤੂੰ ਆਹ ਭਲਾ ਕੰਮ ਕਰਨ ਵਾਸਤੇ ਮਾਂ ਕਹਿੰਦੀ, ਇਹਨੂੰ ਰੋਚਕ ਸ਼ਬਦ ਕਹਿੰਦੇ, ਰੁਚੀ ਦੇਣੀ। ਗੁਰੂ ਕਹਿ ਰਹੇ ਵੀ ਬਾਣੀ ਇਸ ਰੋਟ 3 ਅਸੂਲਾਂ 'ਚ ਉਚਾਰੀ ਹੈ, ਜਿੱਥੇ ਉਪਮਾ ਕਰਦੇ ਨੇ ਕਿ ਪਿਸ਼ਟ ਮਿਲਦਾ, ਸਵਰਗ ਮਿਲਦਾ, ਵਿਕੁੰਠ ਮਿਲਦਾ, ਇਹਨੇ ਵੈਕੁੰਠ ਦੇ ਸਵਰਗ ਦੇ ਦਿਵ ਭੋਗ ਹਨ, ਜਿਹਨਾਂ 'ਚ ਮਲੀਨਤਾ ਨਹੀਂ। ਇਹ ਸਾਰੇ ਰੋਚਕ ਸ਼ਬਦ ਨੇ ਭਲੇ ਪਾਸੇ ਆਦਮੀ ਨੂੰ ਲਾਉਂਦੇ। ਵਾਸਤਵੇਂ ਯਥਾਰਥ ਸੂਰ ਨਾਲ ਜੋ ਕੁਛ ਹੈ ਆਹੀ ਹੈ ਇੱਥੇ, ਨਾ ਕੋਈ ਅੱਗੇ ਨਰਕ ਹੈ, ਨਾ ਕੋਈ ਅੱਗੇ ਸੁਰਗ ਹੈ। ਜਿਸ ਆਦਮੀ ਦਾ ਘਰ ਵਿੱਚ ਥਵਾਕ ਨਹੀਂ ਹੈ, ਨੀਤੀ ਵਾਲੇ ਨੇ ਕਥਿਆ, ਗੁਰੂ ਉਪਦੇਸ਼ 'ਚ ਨਹੀਂ ਆਉਂਦਾ ਹੈ, ਨੀਤੀ ਵਾਲੇ ਸਿਆਣੇ ਦਾ ਕਥਨ ਕੀਤਾ ਹੋਇਆ ਹੈ, ਕਿੱਕਰ ਘਰ ਕਪੁੱਤ ਘਰ ਘਰ ਗੁਲਹਾਰੀ ਨਾਲ, ਚੌਥੇ ਮੇੜੇ ਕੱਪੜੇ ਨਰਕ ਨਿਸ਼ਾਨੀ 4, ਵੀ ਉਹ ਘਰ ਹੀ ਨਰਕ ਹੈ ਜਿਹਦੀਆਂ ਇਹ 4 ਚਿੰਨ ਹੋਣ। ਕਿੱਕਰ ਘਰ ਜਦ ਨਿਕਲਣਾ ਮੂਹਰੇ ਕੰਡਾ ਲੱਗਣਾ ਹੈ, ਕਪੁੱਤ ਘਰ ਘਰ ਕਲਿਹਾਰੀ ਨਾਰ, ਚੌਥੇ ਮੇਲੇ ਕੱਪੜੇ ਨਰਕ ਨਿਸ਼ਾਨੀ 4, ਪਿੱਪਲ ਘਰ ਸਪੁੱਤ ਘਰ ਘਰ ਸੁਖਵੰਤੀ ਨਾਰ। ਘਰ ਨੂੰ ਸ਼ਾਮ ਬੀਬੀਆਂ ਦੇ ਜਾਮੇ ਵਿੱਚ ਬੜਾ ਸੁਣਾ ਹੈ ਇਸ ਨੂੰ, ਵੀ ਘਰ ਬੀਬੀਆਂ ਦੇ, ਆਪਣੇ ਦੇਸ਼ ਦੀ ਆਮ ਬਾਤ ਹੈ ਇਹ ਪੇਂਡੂ ਤਬਕਿਆਂ 'ਚ ਵੀ, ਵੀ ਘਰ ਬੀਬੀਆਂ ਦੇ 9 ਮਰਦਾਂ ਦੇ, ਜਿੱਥੇ ਨੇਕ ਬੀਬੀ ਆ ਜਾਏ ਨੂੰਹ ਧੀ, ਨੂੰਹ ਆ ਜਾ, ਉਸ ਨੂੰ ਘਰ ਆਏ ਨੂੰ ਨੂੰਹ ਹੀ ਕਹਿਣਾ, ਧੀ ਤਾਂ ਦੂਜੇ ਦੇ ਘਰ ਜਾਣੀ ਹੈ। ਅਤੇ ਉਹ ਡਿੱਗੇ ਹੋਏ ਨੂੰ ਦੁਰਗੰਧੀ ਭਰੇ ਘਰ ਨੂੰ ਸੁਗੰਧੀ ਵਾਲਾ ਬਣਾਉਂਦੀ, ਆਏ ਸਿੱਖ ਸਾਧੂ ਦੀ ਸੇਵਾ ਕਰਨੀ, ਪੁਰਸ਼ਾਰਥ ਨਾਲ ਘਰ ਨੂੰ ਸਾਫ਼ ਰੱਖਣਾ, ਸਾਰੇ ਟੱਬਰ ਨੂੰ ਮੁੱਠੀ 'ਚ ਤਵਾਕ ਨਾ ਲੈ ਲੈਣਾ। ਅਤੇ ਇਹ ਥੋੜ੍ਹੀਆਂ ਬੀਬੀਆਂ ਹੁੰਦੀਆਂ, ਅਤੇ ਇਹ ਨਹੀਂ ਤਾਂ ਇਹਨਾਂ ਦੇ ਜ਼ਿਆਦਾ ਨਹੀਂ, ਹੋਰ ਕੁਛ ਪੜ੍ਹਿਆ ਹੁੰਦਾ ਨਹੀਂ ਸੀ, ਐਜੂਕੇਸ਼ਨ ਚੱਲਿਆ ਨਹੀਂ, ਸਾਡੇ ਗੀਤ ਗਾਏ ਬਿਨਾਂ ਮੰਗਣੇ ਵਿਆਹ ਦਾ ਸਮਾਗਮ ਨਹੀਂ ਬਣਦਾ। ਮੰਨਿਆ ਵੀ ਬੀਬੀਆਂ ਨੂੰ ਇਹ 3 ਗੁਣ ਦਿੱਤੇ ਹੋਏ ਤੇ ਮੰਗਣੇ ਵਿਆਹ 'ਚ ਸੁਆਂਦੀਆਂ ਨੇ, ਗੀਤ ਗਾਉਂਦੀਆਂ ਦੀਆਂ, ਉਹ ਗਾਉਂਦੀਆਂ, ਗਾਉਣੇ ਉਹੀ ਨੇ ਜਿਹੜੇ ਯਾਦ ਨੇ। ਹੁਣ ਬਾਣੀ ਤਾਂ ਕੋਈ ਯਾਦ ਨਹੀਂ ਸੀ, ਨਾ ਕੋਈ ਗ੍ਰੰਥ ਪੜ੍ਹੇ, ਉਹ 'ਤੇ ਗਾਲਾਂ ਕੱਢੀ ਜਾਣੀਆਂ, ਤੂੰ ਪੁੱਤਿਆਂ ਲਾੜਿਆ ਵੇ ਸਾਡੇ ਬ੍ਰਾਹਮਣ ਦਾ, ਤੂੰ ਪੁੱਤਿਆਂ ਲਾੜਿਆ ਵੇ ਸਾਡੇ ਨਾਈ ਦਾ, ਇੰਨੀਆਂ ਜਿਹੀਆਂ ਗੱਲਾਂ ਮਨੋਕਤੀ ਜੋੜੀਆਂ ਹੁੰਦੀਆਂ, ਅਤੇ ਕਿਤੇ ਲਿਖੀਆਂ ਪੜ੍ਹੀਆਂ ਤਾਂ ਹੈ ਨਹੀਂ। ਗੰਦੇ ਗੀਤ ਗਾਈ ਜਾਣੇ, ਉਹ ਸਾਰੀ ਦੁਨੀਆਂ ਤੋਂ ਸਹੇੜ ਕੇ ਲਿਆਉਂਦਾ, ਉਹਨੂੰ ਨਾਈਆਂ ਬ੍ਰਾਹਮਣਾਂ ਦਾ ਪੁੱਤ ਦੱਸੀ ਜਾਣਾ। ਜੇ ਮੈਨੂੰ ਤਲਕ ਪਿਆ ਪੰਚਾਇਤ, ਮੈਂ ਕਹਿਣਾ ਬੀਬਾ ਕੋਈ ਬਾਣੀ ਪੜ੍ਹ ਲਓ, ਸਾਫ਼ ਸ਼ਬਦ ਬੋਲੋ, ਅਤੇ ਸਿਆਣਿਆਂ ਨੇ ਕਹਿ ਦੇਣਾ ਭਾਈ ਇਹਨਾਂ ਦਾ ਕੰਮ ਹੀ ਹੁੰਦਾ ਵਿਆਹ ਸ਼ਾਦੀ 'ਚ ਬੀਬੀਆਂ ਬੋਲਦੀਆਂ ਹੀ ਹੁੰਦੀਆਂ। ਉਹਨਾਂ ਨੇ ਸਗਾ ਤਾਂ ਮੈਨੂੰ ਵਰਜ ਦੇਣਾ ਵੀ ਤੂੰ ਹਾਲੇ ਨਿਆਣਾ ਭਾਈ, ਪਤਾ ਨਹੀਂ ਇਹ ਕਾਰਜ ਬੀਬੀਆਂ ਦੇ ਗੀਤ ਗਾਉਣ, ਘੋੜੀਆਂ ਗਾਉਣ, ਸੱਜਦੇ ਹੁੰਦੇ ਨੇ, ਇਹ ਗਾਉਂਦੀਆਂ ਹੁੰਦੀਆਂ। ਵੀ ਘੋੜੀਆਂ ਤਾਂ ਤੁਸੀਂ ਗੁਰਬਾਣੀ 'ਚ ਵੀ ਗਾ ਸਕਦੇ ਹੋ, ਗਾਉਂਦੇ ਤਾਂ ਆਪਾਂ ਇੰਨੇ ਜਿਨ੍ਹਾਂ ਨੂੰ ਮਾਤਾ ਹੋਵੇ, ਪਿਤਾ ਹੋਵੇ, ਪਤੀ ਹੋਵੇ, ਕਿਤੇ ਗਾਈ ਜਾਂ ਗੁਰੂ ਕੇ ਸ਼ਬਦ ਨੂੰ ਕੋਈ ਸੰਗ ਨਹੀਂ। ਇਹ ਜਿਹੜੀਆਂ ਗਾਲਾਂ ਕਰਨੀਆਂ ਨੇ ਉਹ ਤਾਂ ਹੁਣ ਆਪਦਾ ਮੂੰਹ ਪੱਲੇ 'ਚ ਲਕੋ ਲੈਂਦੀਆਂ, ਸੁਣਦੇ ਤਾਂ ਸਾਰੇ ਹੀ ਬੁਡਾਰੂ ਹੁੰਦੇ ਨੇ। ਵਿਆਹ ਦੇ ਸਮੇਂ ਕੌਣ ਨਹੀਂ ਹੁੰਦਾ, ਧਿਆਤੇ ਪਤਾਤੇ ਸਾਰੇ ਹੀ ਹੁੰਦੇ ਨੇ, ਸਿੱਧੀਆਂ ਗਾਲਾਂ ਕੱਢੀ ਜਾਂਦੀਆਂ ਉਹਦੇ। ਉਹ ਹੋਰ ਜਾਣਦੀਆਂ ਨਹੀਂ ਕੁਛ, ਉਹਨਾਂ ਦੇ ਵਰਸ ਦੀ ਗੱਲ ਨਹੀਂ, ਜਾਂ ਕੁੜੀ ਨੂੰ ਪਹਿਲਾਂ ਮਤ ਦੇ ਦਿੰਦੀਆਂ, ਉਹਦੇ ਨੂੰ ਹੈ ਹੀ ਇਹਨਾਂ ਕੋਲ ਹੀ ਉੱਤਮ ਪੁਰਸ਼ਾਂ ਕੋਲ ਬੈਠੇ। ਹੁਣ ਤਾਂ ਉਹਨਾਂ ਨੂੰ ਵੀ ਸਮਝ ਆ ਜਾਏ ਵੀ ਇਹ ਗੰਦੇ ਕੀ ਸਾਰੀ ਦੁਨੀਆ ਤੋਂ ਚੰਗਾ ਜਮਾਈ ਢੋਲਿਆ, ਉਹਨੂੰ ਆਪਾਂ ਭੈੜੇ ਬੋਲ ਕਿਉਂ ਬੋਲੀਏ, ਉਹ ਸਹਾਇਤ ਨਾ ਲਿਆਂਦਾ, ਉਹਦੀ ਇੱਜ਼ਤ ਨਾਲ ਬੋਲੀਏ। ਉਹ ਮੰਨ ਲਿਆ ਹੋਰ ਨਾ, ਉਹਦਾ ਕਰਕੇ ਕਹਿੰਦੇ ਭਾਈ ਬੀਬੀਆਂ ਦਾ ਕੰਮ ਹੀ ਹੁੰਦਾ, ਬੀਬੀਆਂ ਬਿਨਾਂ ਕਾਰਜ ਸੋਹਣੇ ਨਹੀਂ ਲੱਗਦੇ। ਉਹਨਾਂ ਨੂੰ ਸਗਾ ਕੰਮ ਕਹਿ ਕੇ ਹੀ ਜਾਣਦੇ, ਅਸੀਂ ਵੀ ਨਹੀਂ ਤਾਂ ਕੁਛ ਜਾਣਦੀਆਂ, ਬੀਬੀਆਂ ਵੀ ਕੁਛ ਨਹੀਂ ਸੀ। ਹੁਣ ਗੁਰਮੁਖਾਂ ਨੇ ਤੋਰਿਆ ਵੀ ਤੁਸੀਂ ਗੁਰੂ ਕੇ ਗਮੀ ਸ਼ਾਦੀ ਦੇ ਵਿੱਚ ਬਾਣੀ ਦੀ ਓਟ ਲਓ, ਮਨ ਨੂੰ ਤਕੜਾ ਕਰ ਦੇਵੇਗੀ। ਜੇ ਕੋਈ ਬਿਪਤਾ ਹੈ, ਕਰਤਾਰ ਦੀ ਰਜਾ ਹੈ, ਕੋਈ ਸਾਥੀ ਵਿਛੜ ਗਿਆ ਘਰੋਂ, ਪੁੱਤਰ ਵਿਛੜ ਗਿਆ, ਨੌਜਵਾਨ, ਇਹੋ ਜਿਹਾ ਦੁਨੀਆਦਾਰੀ ਵਾਸਤੇ ਕੋਈ ਰੋਗ ਨਹੀਂ ਵੱਡਾ। ਲਖਤਾ ਜੇਕਰ ਨੌਜਵਾਨ ਪੁੱਤਰ ਮਰ ਜਾਏ, ਹੋਰ ਦੁਨੀਆਂ ਦੇ ਉੱਤੇ ਰਾਜੇ ਨੂੰ ਆਪਣੇ ਘਰ, ਗਰੀਬ ਨੂੰ ਆਪਣੇ ਘਰ, ਇਹਨਾਂ ਦੋ 'ਚ ਹੋਰ ਕੋਈ ਨਹੀਂ। ਪੁੱਤਰ ਦਾ ਵਿਛੋੜਾ ਸਾਰਿਆਂ ਨੂੰ ਔਖਾ ਹੈ, ਗਰੀਬ ਨੂੰ ਵੀ, ਅਮੀਰ ਨੂੰ ਵੀ, ਮਗਰ ਜੰਮਣ ਵਾਲੇ ਚੀਰ ਨੇ ਜ਼ਰੂਰ ਮਰਨਾ। ਜੇ ਆਪਾਂ ਗੁਰਬਾਣੀ ਦੇ ਨਾਲ ਉੱਤਮ ਪੁਰਸ਼ ਦੀ ਸੰਗਤ ਕਰਕੇ ਕਮਾਈ ਵਾਲੇ ਦੀ ਖਿਆਲ ਨਾਲ ਪੜ੍ਹੀ ਤਾਂ ਦੱਸਦੀਆਂ ਵੀ ਚਿੰਤਾ ਤਾਂ ਕੀ ਕੀਜੀਏ ਜੇ ਅਣਹੋਣੀ ਹੋਏ। ਜਦ ਅਸੀਂ ਸਾਰਾ ਪਾਠ ਗਮੀ ਸ਼ਾਦੀ ਵਿੱਚ ਕਰਾਂਗੇ ਤਾਂ ਕਿਤੇ ਇਹ ਸ਼ਬਦ ਵੀ ਸਾਡੀ ਕੰਸਰਨ ਨੂੰ ਪੈ ਜੂ, ਕਰਨੀ ਪੈ ਜੂ। ਚਿੰਤਾ ਤੂੰ ਨਾ ਕਰ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਨਮੇ ਜੰਤੋ ਪਾਏ ਕੇ ਤਿੰਨਾਂ ਪਿਰੋਜੀ ਦੇ, ਉੱਥੇ ਕਿਰਸ ਨਾ ਚੱਲ ਲਈ ਨਾ ਕੋ ਹੱਟ ਕਰੇ, ਉੱਥੇ ਹੱਟ ਨਾ ਚੱਲ ਲਈ ਨਾ ਕੋਈ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲਏ ਨਾ ਦੇ, ਜੀਆਂ ਕਾ ਖਾਣਾ ਜੀ ਆਹਾਰ ਇਹ ਕਰੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਚਿੰਤਾ ਛੱਡ ਦਿਓ, ਜਿਹੜੇ ਜਲ ਵਿੱਚ ਜੀ ਰਿਹਾ ਇਹਨਾਂ ਦਾ ਆਹਾਰ ਦੂਏ ਨੂੰ ਜੀਆਂ ਦਾ ਜੀ ਖਾਣਾ ਹੈ, ਉੱਥੇ ਵੀ ਉਹਨਾਂ ਦੀ ਰੋਜੀ ਬਣਾਈ ਹੈ। ਲੱਕੜ 'ਚ ਕੀੜਾ ਪੈਦਾ ਹੋ ਜਾਂਦਾ, ਉਹ ਲੱਕੜ 'ਚ ਹੀ ਪਲਦਾ ਖਾਂਦਾ ਰਹਿੰਦਾ ਨੂੰ ਉੱਥੇ ਹੀ ਮਰ ਜਾਂਦਾ। ਪੱਥਰ 'ਚ ਕੀੜਾ ਪੈਦਾ ਹੁੰਦਾ, ਪੱਥਰ ਹੀ ਖਾਂਦਾ, ਉਹਦੀ ਖੁਰਾਕ ਹੀ ਪੱਥਰ ਹੋ ਗਈ, ਮੂੰਹ ਇਹੋ ਜਿਹਾ ਕਰਤਾ, ਬਾਹਰੋਂ ਬੜਾ ਕੂੜਾ ਹੋਊ, ਮੂੰਹ ਪੱਥਰ ਖਾਣ ਵਾਲਾ ਹੈ। ਪੱਥਰ ਦੇ ਉਹ ਧੰਨੇ ਦੀ ਰਸਨਾ ਨਾਲ ਕਹਿ ਗਏ ਨੇ, ਪਖਾਣ ਖੀਟ ਗੁਪਤ ਹੋ ਰਹਿ ਤਾਂ ਚੋ ਮਾਰਗ ਨਾਹੀਂ ਕਹੇ ਤਨਾ ਪੂਰਨ ਤਾਹੂ ਕੋ ਰੇ ਜੀ ਮਤ ਡਰਾਈ। ਹੇ ਮਨੋ, ਪੱਥਰ ਦੇ ਕੀੜੇ ਨੂੰ ਵੀ ਦਿੰਦਾ, ਤੂੰ ਕਾਹਤੇ ਡਰਦਾ, ਤੂੰ ਹੱਥ ਹਿਲਾ ਤੈਨੂੰ ਰੋਜੀ ਦੇਵੇਗਾ। ਉੱਥੇ ਉਹ ਪੱਥਰ ਦੇ ਕੀੜੇ ਨੂੰ ਪੱਥਰੇ ਖੁਰਾਕ ਕਰਤੀ, ਉਹ ਪੱਥਰ ਖਾ ਕੇ ਬਲੀ ਜਾਂਦਾ। ਲੱਕੜੀ 'ਚ ਕੀੜਾ ਗਰਮੀ ਨਾਲ ਪੈਦਾ ਹੁੰਦਾ, ਲੱਕੜ ਦੀ ਨਾਲ ਘੁਣਾ ਲੱਗ ਜਾਏ, ਬੜਾ ਕੀੜਾ ਲੱਗ ਜਾਏ, ਉਹ ਪੱਥਰ ਲੱਕੜੀ ਖਾ ਕੇ ਪਲੀ ਜਾਂਦਾ, ਆਪਣੀ ਉੱਥੇ ਆਜੂ ਪੂਰ ਕੇ ਗਰਮ ਹੋ ਜਾਂਦਾ। ਐਸੀ ਰਚਨਾ ਕਰਤਾਰ ਦੀ ਰਚੀ ਆ, ਉਹ ਦਲੇਰੀ ਦਿੰਦੀ ਹੈ ਬਾਣੀ, ਗਮੀ ਦੇ ਸਾਦੀ ਦੇ ਵੇਲੇ ਡੋਲਣ ਨਹੀਂ ਦਿੰਦੀ, ਸ਼ਾਦੀ ਦੇ ਵੇਲੇ ਬੜਕ ਨਹੀਂ ਮਾਰਨ ਦਿੰਦੀ। ਉਹ ਅਭਿਮਾਨ ਪੈਦਾ ਹੁੰਦੇ, ਸਾਰੇ ਕੰਮ ਕੀਤਿਆਂ ਨੂੰ ਮਲੀਨ ਕਰ ਦਿੰਦਾ ਹੈ। ਹਰਕ ਸੋਗ ਦੋਹਾਂ 'ਤੇ ਕੱਢ ਕੇ ਵਾਹਿਗੁਰੂ ਨੂੰ ਜੋੜ ਦਿੰਦੀ ਹੈ। ਗਮੀ ਸ਼ਾਦੀ ਵਿੱਚ ਗੁਰੂ ਕਹਿੰਦੇ ਬਾਣੀ ਤੋਰੀ ਹੈ, ਵੀ ਗੀਤ ਗਾਓ ਤਾਂ ਗੁਰਬਾਣੀ ਦੇ ਗਾਓ, ਜਿਸ ਨੂੰ ਬਾਬਾ ਜੀ ਨੇ ਸਿੱਧੇ ਸ਼ਬਦ ਨਾਲ ਗੀਤ ਕਿਹਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖਸ਼ਮ ਸਭ ਲਾਗੋ ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੋ ਕਹਿ ਤਾਂ ਹਿਤ ਸੰਬੰਧ ਉਚੀਤ, ਅੰਤਕਾਲ ਸੰਗੀ ਨਹੀਂ ਕਹੂਏ ਅਚਰਜ ਹੈ ਰੀਤ, ਮਨ ਮੂਰਖ ਅੱਜ ਹੋਣਾ ਸਮਝ ਸਿੱਖ ਦਾ ਹਾਰਿਓ ਨੀਤ, ਨਾਨਕ ਪਹੁਜਰ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਇਹ ਸਿੱਧੇ ਸ਼ਬਦ ਨਾਲ ਗੀਤ ਕਿਹਾ ਵੀ ਗੀਤ ਗਾਓ ਪ੍ਰਭੂ ਦੇ, ਸਿਰਜਣਹਾਰ ਵਾਹਿਗੁਰੂ ਦੀ ਗੀਤ ਗਾਓ, ਪਿਤਾ ਸੁਣਦਾ ਹੋਵੇ, ਮਾਤਾ ਸੁਣਦਾ ਹੋਵੇ, ਕੋਈ ਵੀ ਨਿਕਟਵਰਤੀ ਬਜ਼ੁਰਗ ਹੋਵੇ, ਪੁੱਤਰ ਹੋਵੇ, ਕਿਸੇ ਨੂੰ ਵੀ ਬੁਰਾ ਨਹੀਂ ਹੈ। ਹੁਣ ਉੱਥੇ ਉਹ ਅੱਖਾਂ 'ਤੇ ਪੜਦਾ ਬੀਬੀਆਂ ਕਰ ਲੈਂਦੀਆਂ, ਉਹ ਗਾਲਾਂ ਕੱਢੀ ਜਾਣਗੀਆਂ ਪਰਾਹੁਣਿਆਂ ਨੂੰ, ਹੋਰ ਜਾਣਦੀਆਂ ਨਹੀਂ ਕੁਛ। ਸੰਗਤਾਂ ਮੰਨਦੀਆਂ ਵੀ ਸਾਡੇ ਮਾਂ ਬਾਪ ਵੀ ਬੈਠੇ ਨੇ, ਪੁੱਤ ਧੀ ਵੀ ਬੈਠੇ ਨੇ, ਪੁੱਤਰ ਵੀ ਬੈਠੇ ਨੇ, ਵਿਆਹ ਸ਼ਾਦੀ ਸਾਰੇ ਹੁੰਦੇ ਨੇ, ਫਿਰ ਉਹ ਆਪਣਾ ਮੂੰਹ ਪੱਲਾ ਲੁਕੋ ਲੈਂਦੀਆਂ, ਹੋਰ ਕੋ ਜਾਣਦੀਆਂ ਨੇ। ਜਿਹੜਾ ਆਉਂਦੀ ਨੂੰ ਬੀਬੀ ਨੂੰ ਹੋਰ ਜਾਣਦੀਆਂ ਹੋਣ ਤਾਂ ਬਹੁਤ ਸ਼ਬਦ ਨੇ ਆਗਮ ਦੇ ਵਿੱਚ ਗੁਰੂ ਕਹਿੰਦੇ ਆਉਣ ਦੇ, ਉੱਤਮ ਪੁਰਸ਼ ਦੇ ਆਉਣ ਨੂੰ ਸਮਾਗਮ ਵਾਲੇ ਬੋਲਣ ਵਾਲੇ ਸ਼ਬਦ ਗੁਰੂ ਕੇ ਬਹੁਤ ਨੇ, ਪਰ ਇਹਨਾਂ ਕੋਲ ਨਾ ਹੋਣ ਕਰਕੇ ਆਉਣ ਸਾਰੇ ਬੀਬੀ ਨੂੰ ਕਿਸੇ ਸਵਾਰੀ ਚੋਂ ਲਾਉਣਾ, ਚਾਹੇ ਰੱਥ ਹੈ ਚਾਹੇ ਪਾਲਕੀ ਹੈ, ਤੇ ਉਦੋਂ ਗਾਉ ਤੇ ਨੇ ਕੀਰਤ ਆਉਂਦੀਆਂ ਨੂੰ ਇਹ ਗਾਉਣਾ, ਨਿਕਲ ਸਸੜੀਏ ਘਰ ਮੇਰਾ ਤੈ ਮਾਨ ਲਿਆ ਬਥੇਰਾ, ਤੇਰਾ ਰੂੜੀ ਉੱਤੇ ਡੇਰਾ ਇੱਥੇ ਫਿਰਕਾ ਹੋ ਗਿਆ ਮੇਰਾ। ਉਹਨੂੰ ਨੀ ਕਹਿੰਦੇ ਨੇ ਫੜ ਕੋ ਤੂੰ ਸੱਸ ਨੂੰ ਕੱਢ ਦੇ, ਹੁਣ ਤੂੰ ਚੌਧਰ ਬਣ ਜਾ। ਇੱਥੇ ਸਾਡੇ ਪਿੰਡੋਂ ਆਦਮੀ ਤਾਂ ਥੋੜ੍ਹਾ ਜਿਹਾ ਕੁਰੱਖ ਤੇ ਸੀ, ਐਡੇ ਉੱਚੇ ਸਾਰ ਵਾਲਾ ਨਹੀਂ, ਟੱਬਰ ਪਰਿਵਾਰ ਮਸ਼ਹੂਰ ਸੀ, ਕਾਲੇ ਕੇ ਵੱਜਦੇ ਸੀ। ਉਹਨਾਂ ਦੀ ਭੈਣ ਵਿਆਹੀ ਸੀ ਲੜ ਤੋਂ ਗਰੇਵਾਲਾ, ਜੋ ਚੰਗਾ ਪਿੰਡ ਹੈ, ਪਿੰਡ ਸਾਰੇ ਹੀ ਉਹਨਾਂ ਦਾ ਗੋਤ ਸਾਰਾ ਪਤਵੰਤਾ ਹੀ ਕਹਾਉਂਦਾ, ਗਿਲ ਅਤੇ ਦੋਏ ਗੋਤ ਸਾਡੇ ਵੱਡੇ ਨੇ ਜ਼ਿਲ੍ਹੇ 'ਚ, ਹੋਰ ਛੋਟੇ ਛੋਟੇ ਨੇ, ਥੋੜ੍ਹੇ ਥੋੜ੍ਹੇ ਪਿੰਡ ਦਾ ਕਈ ਗੋਤ ਨੇ। ਇਹਨਾਂ ਦੇ ਦੋਹਾਂ ਦੇ ਪਿੰਡ ਵੀ ਜ਼ਿਆਦਾ ਨੇ, ਆਪਣੀ ਇੱਜ਼ਤ ਵੀ ਦੂਜੇ ਨੂੰ ਕੋਚ ਉੱਚੀ ਮੰਨਦੇ ਨੇ। ਉੱਥੇ ਉਹ ਬੀਬੀ ਸਰਦਾਰਾਂ ਦੇ ਵਿਆਹੀ ਸੀ, ਉਹਨੂੰ ਕਿਤੇ ਉਹ ਘੂਰ ਦੇ ਕਰ ਦਿੱਤੀ ਸੀ ਇੱਕ ਪੱਤਾ, ਇਹਨੇ ਜਾ ਕੇ ਉਹਦੇ ਪੂਰਾ ਦਾਰੂ ਤੋਂ ਪੀਂਦੇ ਰਹੇ। ਪਿੰਡ ਵੀ ਇਹੋ ਜਿਹਾ ਸੀ, ਇੱਕ ਪੱਤਾ ਸੀ, ਸਾਰਿਆਂ ਨੂੰ ਔਖਾ ਹੀ ਕਰਦਾ ਸੀ, ਗੁਆਂਢੀਆਂ ਨੂੰ ਵੀ। ਦਾਰੂ ਪੀ ਕੇ ਉਹ ਬੁੜੀ ਗੁੱਤੋਂ ਫੜ ਲਈ, ਬੁੜੀ ਲੜਦੀ ਰਹਿੰਦੀ ਸੱਸ ਉਹਦੇ ਨਾਲ। ਉਹਨੂੰ ਕਹਿੰਦਾ ਵੀ ਜੇ ਮੇਰੀ ਭੈਣ ਕੱਢਤੀ, ਉਹ ਇੱਥੇ ਗੁੱਸੇ ਹੋਈ, ਇੱਥੇ ਪਿੰਡ ਆ ਗਈ ਸਿਆੜ, ਤੂੰ ਵੀ ਨਿਕਲ, ਕਹਿੰਦਾ ਆਪੇ ਸਾਰੇ ਰੋਟੀ ਤਾਂ ਲਾਉਣਗੇ। ਉਹਨੂੰ ਗੁੱਤੋਂ ਫੜ ਕੇ ਬਾਹਰ ਖਿੱਚ ਕੇ ਲੈ ਗਿਆ, ਕਹਿੰਦਾ ਤੇਰਾ ਤੂੰ ਵੀ ਤਾਂ, ਉਹ ਕੱਲ੍ਹ ਤੂੰ ਪਰਸੋਂ ਚੌਥੇ ਦੀ ਆਈ, ਉਹ ਕੱਲ੍ਹ ਆ ਗਈ, ਤੂੰ ਵੀ ਤਾਂ ਇੱਥੇ ਸਹੁਰੀ ਆਈ ਹੋਈ ਹੈ, ਜੇ ਮੇਰੀ ਭੈਣ ਨਹੀਂ ਵਸਣ ਦੇਣੀ ਤੂੰ ਵੀ ਨਿਕਲਣਾ। ਉਹ ਠੀਕ ਪਤਾ ਨੇੜੇ ਕੋਈ ਆਉਂਦਾ ਨਹੀਂ ਸੀ, ਫਿਰ ਸਿਆਣੇ ਆਦਮੀ ਉਹਨੂੰ ਰਾਜੀਨਾਮਾ ਕਰਾ ਤਾ, ਕੁਝ ਬੀਬੀ ਤਾਂ ਬਚਦੀ ਰਹੀ ਹੈ, ਮੁੰਡੇ ਹੈਗੇ ਉਹਦੇ ਚੰਗੇ ਅਹੁਦਿਆਂ 'ਤੇ ਨੇ ਬਾਹਰ। ਉਹ ਠੀਕ ਖਾਸਾ ਕੱਟ ਰਿਹਾ, ਬਾਕੀ ਪਰਿਵਾਰ ਸਾਰਾ ਹੁਣ ਤਾਂ ਹੀ ਸਾਹੂ ਹੈ। ਉਹਦਾ ਸੁਭਾਅ ਇਲਤੀ ਸੀ, ਉਸ ਦੇ ਨਾਲ ਬਿਆਨ ਹੈ ਵੀ ਆਪਾਂ ਕਦੋਂ ਉੱਤਮ ਪੁਰਸ਼ ਕੋਲ ਬੈਠੀਏ ਤਾਂ ਬੋਲਣਾ ਉੱਤਮ ਸਿੱਖ ਲਈਏ, ਹੈ ਤਾਂ ਸੁਸ਼ੋਭਿਤ ਬੋਲੇ 'ਤੇ ਹੁੰਦੀ, ਗੀਤ ਗਾਉਣੇ ਵਿਆਹ ਦੇ ਵਿੱਚ ਅਸੂਲ ਹੈ, ਪਹਿਲੇ 'ਤੇ ਚੱਲਿਆ ਆਉਂਦਾ ਵੀ ਸਮਾਗਮ ਨੂੰ ਸੋਹਣਾ ਬਣਾਉਣਾ। ਇਹਨਾਂ ਨੂੰ ਨੀਤੀ ਵਾਲੇ ਨੇ ਤਾਂ ਲਿਖ ਦਿੱਤਾ ਇਹ ਵੀ ਬੀਬੀਆਂ ਦੇ ਵਿੱਚ ਤਿੰਨ ਗੁਣ ਨੇ, ਔਗਣ ਵਾਲੇ ਨੇ, ਇਹ ਤਾਂ ਇੱਕ ਦੂਜੇ ਨੂੰ ਜਿੱਦ 'ਚ ਆ ਜੂਗਾ ਉਹਨਾਂ ਦੇ ਜਾਮੇ 'ਚ ਮਨੁੱਖਾਂ ਨੂੰ ਕਹਿਣਗੇ। ਪਰ ਉਹਨੇ ਕਹਿਤਾ ਵੀ ਤਿਰਿਆ ਤੇਰੇ ਤਿੰਨ ਗੁਣ, ਗਮੀ ਸਾਂਦੀ ਸੁਹਾਤੀਆਂ। ਗਮੀ ਦੇ ਵਿੱਚ ਮਨੁੱਖ ਤਾਂ ਘੱਟ ਹੀ ਜਾਂਦੇ ਨੇ, ਇੱਕ ਦੂਜੇ ਦੇ ਬਾਪੂ ਜਾਇਆ ਚੱਲ ਆਪਾਂ ਕੰਮ ਚੱਲਣਾ। ਇਹ ਜੇ ਬੁੜੀ ਜਿਹੜੀ ਨਾ ਜਾਵੇ ਉਹਦਾ ਬਾਈਕਾਟ ਕਰਨੀ ਹੈ, ਸਾਰੀਆਂ ਇਕੱਠੀਆਂ ਹੋ ਕੇ ਗਮੀ 'ਚ ਜਾਂਦੀਆਂ, ਪਿੱਟਦੀਆਂ ਵੀ ਉਸ ਤਰ੍ਹਾਂ ਜਿੱਕਣ ਆਪਾਂ ਕਿਸੇ ਸੁਰ 'ਚ ਕੀਰਤਨ ਕਰਦੇ ਹਾਂ, ਇੱਕ ਬੁੜੀ ਮੂਹਰੇ ਬੋਲੂ ਬਾਕੀ ਮਗਰ ਰਾਗ 'ਚ ਬੋਲਦੀ ਹੈ। ਪਰ ਜੇ ਕੋਈ ਬੁੜਾ ਬੜਾ ਮਰਿਆ ਹੋਵੇ, ਜ਼ਿਆਦਾ ਸਾਡੇ ਗਵਾਂਢ ਬੁੜਾ ਗੁਜ਼ਰ ਗਿਆ, ਕੰਧਾਂ ਹਨੀਆਂ ਸਾਰੀਆਂ ਉਹ ਚਾਰ ਫੁੱਟ ਦੀ, 2 ਫੁੱਟ ਤਾਂ ਖੁਰਲੀ ਹੋਈ, ਉਹਦੇ 'ਚ ਖੁਰਲੀ 'ਚ ਖੜ ਕੇ ਦੇਖੇ ਤਾਂ ਉੱਧਰ ਉੱਧਰ ਹੀ ਆਦਮੀ ਸਾਰੇ ਚੀਜ਼ ਲੈਵਾ ਦੇਵੀ ਨੂੰ ਫੜੀ ਜਾਂਦੀ ਹੈ। ਮੈਂ ਉਹਨਾਂ ਨੇ ਦੇਖਿਆ ਨੇ, ਉਹ ਬਾਈ ਸੀ ਜਿਹੜੀ ਸਾਡੀ ਚਾਚੀ, ਅਤੇ ਉਹ ਸੀ ਸਧਾਰਨ ਸੁਭਾਅ ਦੀ, ਉਹ ਗੁਜ਼ਰ ਗਿਆ ਬਾਬਾ ਮੇਰਾ, ਉਹ ਉਸ ਚਾਚੀ ਦਾ ਸਹੁਰਾ ਸੀ, ਉਹਦੀ ਸਿੱਧੇ ਸਵਾਲ ਹੀ ਉਹਨੂੰ ਉਹਨਾਂ ਦੇ ਵਿੱਚ ਛਾਪੇ 'ਚ ਮਿਲਣਾ ਨਾ ਪਵੇ। ਮੈਂ ਉੱਥੇ ਦੇਖੀਆਂ ਨੇ, ਹੋਰ ਥਾਂ ਨਹੀਂ ਕਿਤੇ ਦੇਖੀਆਂ, ਮੈਂ ਨਹੀਂ ਉਹਨਾਂ ਨੇ ਫਿਰਦਾ ਦੇਖਿਆ ਬੀਬੀਆਂ ਨੇ, ਤੇ ਦੇਖਿਆ ਪਿੱਛੇ ਨੇ ਕਿਹਾ ਵੀ ਭਾਈ ਸਾਹਿਬ ਨੇ ਆਪਾਂ ਨੂੰ ਸਾਰੀ ਕਵੈਦ ਕਰਦਿਆਂ ਨੂੰ ਦੇਖ ਲਿਆ। ਉਹਨੂੰ ਫੜ ਫੜ ਕੇ ਸਿਆਣ ਵੀ ਤੇ ਹੱਥੜੇ ਦਾ ਸਿਆਪਾ ਐਂ ਕਰਨਾ, 3 ਹੱਥ ਮਾਰਨੇ ਕਿ ਇੱਥੇ ਮਾਰਨੇ ਕਿ ਇੱਥੇ ਮਾਰਨੇ ਕਿ ਇੱਥੇ ਮਾਰਨਾ ਵੀ ਤੇ ਹੱਥੜੇ ਦਾ ਸਿਆਪਾ ਸਾਰਿਆਂ ਨੂੰ ਉਹਨੂੰ ਫੜ ਫੜ ਕੇ ਸਿਖਾਉਣ। ਇੱਕ ਬੁੜੀ ਨੇ ਚਪੇੜ ਵੀ ਮਾਰੇ ਵੀ ਐਡੀ ਕਮੜੀਆਂ ਇਹਨੂੰ ਆਉਂਦਾ ਨਹੀਂ, ਤੇ ਉਹਨਾਂ ਦਾ ਤਾਂ ਸਮਾਗਮ ਹੀ ਹੈ, ਮੰਨਿਆ ਹੋਇਆ ਥੀ ਬਿਰਧ ਮਰਿਆ ਹੋਇਆ ਅਤੇ ਰੋਂਦੀਆਂ ਤੇ ਸਾਰਿਆਂ 'ਤੇ, ਮਾਂ 'ਤੇ ਨਹੀਂ ਰੋ ਹੁੰਦਾ, ਰੋਂਦੀਆਂ ਨੇ ਜਿਹੜੇ ਉਹਨੂੰ ਦਰਦ ਨਾ ਹੋਵੇ, ਉਹ ਤਾਂ ਗੀਤ ਗਾਉਂਦੀਆਂ ਜਿੱਕਣ ਆਪਾਂ ਗਾਉਂਦੇ ਹਾਂ ਗੁਰੂ ਕੇ, ਉਹਨਾਂ ਨੂੰ ਵੀ ਗੀਤ ਗਾਉਣ ਦਾ ਸਵਾਲ ਜਿਹੜਾ ਹੈ, ਗੁਰੂ ਖਿਆ ਨੇ ਇਹ ਬਦਲ ਦਿੱਤਾ ਵੀ ਗੁਣ ਗਾਓ ਪਰ ਮਹਾਂਪੁਰਖਾਂ ਦੇ ਉਚਾਰੇ ਹੋਏ ਗੀਤ ਗਾਓ, ਜਿਹਦੇ ਨਾਲ ਲੋਕ ਪ੍ਰਲੋਕ ਸਿਮਰੇ, ਸੱਸ ਹੋਵੇ ਸਹੁਰਾ ਹੋਵੇ ਉੱਥੇ ਸੰਗ ਨਹੀਂ ਕੋਈ। ਜਿਹੜੇ ਗੰਦੇ ਸ਼ਬਦ ਬੋਲਣੇ ਨੇ ਉਹ ਹੁਣ ਬੇਸ਼ਰਮ ਹੋ ਕੇ ਬੋਲਣਾ ਪੈਣੇ, ਬੋਲੀ ਤਾਂ ਜਾਂਦੀ ਹੈ, ਨਾ ਨਿਆਣਿਆਂ ਨੂੰ ਮੱਤ ਆਉਣੀ ਹੈ, ਨਾ ਪਤੀ ਨੂੰ ਆਉਣੀ ਹੈ, ਨਾ ਆਪ ਨੂੰ ਆਉਣੀ ਹੈ, ਜੇ ਗਾਲਾਂ ਹੀ ਕੱਢਣੀਆਂ ਨੇ ਇਹ ਤਾਂ ਭੈੜੀ ਚੀਜ਼ ਹੈ, ਗਾਲ ਤਾਂ ਆਪਣੀ ਸ਼ਕਲ ਤੋਂ ਗਲ ਜਾਣ ਨੂੰ ਕਹਿੰਦੇ ਨੇ। ਗਾਲ ਜੇ ਕਿਸੇ ਨੂੰ ਕੱਢੀਏ ਦੋਨੋਂ ਭਰਾ ਲੜ ਕੇ ਮਰ ਕੇ ਜਾਂਦੇ, ਲੜ ਗਲ ਦੇ ਵਿੱਚ ਇੰਨੀ ਗਰਮੀ ਹੈ ਦੋਨੋਂ ਕਤਲ ਹੋ ਕੇ ਮਰ ਜਾਂਦੇ ਨੇ। ਵੀ ਗਾਲ ਜਿਹੜੀ ਹੈ ਇਹ ਉਹ ਇਹਨਾਂ ਦਾ ਸੁਭਾਅ ਸੀ ਵੀ ਜੇ ਗਾਉਂਦੀਆਂ ਹੋਣ ਤਾਂ ਛਿੱਠਣੀਆਂ ਦੇ ਜਾਂਦੀਆਂ, ਰੋਂਦੀਆਂ ਹੋਣ ਤਾਂ ਹੱਸਦੀਆਂ ਖੇਡਦੀਆਂ ਹੋਣ ਘਰ ਤਾਂ ਫਿਰ ਮਿਹਣੇ ਦੇ ਜਾਂਦੀਆਂ। ਹੋਰ ਕਾਰਨ ਇਹ ਹੈ ਕਿ ਉਹ ਹੋਰ ਵਿੱਦਿਆ ਸਿੱਖੀ ਨਹੀਂ, ਕੋਈ ਸਿਆਣੇ ਕੋਲ ਬੈਠੇ ਨਹੀਂ, ਇੱਕ ਦੂਜੇ ਕੋਲ ਜਿਹਾ ਜਾਣਦੀਆਂ ਤੀ ਉਹ ਸਿਆਪਾ ਹੀ ਸਿਖਾ ਲਿਆ ਉਹਨਾਂ ਨੇ। ਮੈਨੂੰ ਮਹਾਂਪੁਰਾਂ ਨੇ ਦੱਸਿਆ ਭਾਈ ਹੈ ਤਾਂ ਇਹ ਵੀ ਰਾਗ, ਇਹ ਜੰਗ ਰਾਗ ਹੈ। ਉਹਨਾਂ ਨੇ ਵੀ ਸਾਨੂੰ ਸਮਤ ਦੇਣ ਵਿੱਚ ਜੀ ਵੀ ਇਹਦੇ ਨੂੰ ਕਿਵੇਂ ਹਟ ਜਾਣ, ਲਿਖਿਆ ਤਾਂ ਕਿਤੇ ਹੈ ਨਹੀਂ ਵੀ ਇਹ ਜੰਮ ਰਾਗ ਹੈ। ਉਹਨਾਂ ਨੇ ਸਾਨੂੰ ਕਿਹਾ ਭਾਈ ਇਹ ਜੰਮ ਰਾਗ ਹੈ, ਇਹ ਦੇਵ ਰਾਜ ਹੈ, ਇੱਥੇ ਦੇਵਤੇ ਸੁਣਨ ਵਾਸਤੇ ਆਉਂਦੇ ਨੇ, ਵਾਹਿਗੁਰੂ ਨਾਲ ਮਨਾ ਦੇਣ ਵਾਲਾ ਹੈ। ਉੱਥੇ ਜਮਦੂਤ ਆਉਂਦੇ ਨੇ ਵੀ ਹਜੇ ਹੋਰ ਮਰੇ ਸਾਨੂੰ ਰਾਗ ਮਿਲਦਾ ਰਹੇ ਘਰ 'ਚ, ਇੱਥੇ ਰੋਂਦੇ ਹੀ ਰਹਿਣ। ਉਹ ਹੈਗਾ ਭੂਤ ਰਾਗ, ਭੂਤ ਸੁਣਨ ਵਾਸਤੇ ਆਉਂਦੇ ਨੇ ਪ੍ਰੇਤ ਬਣ ਕੇ ਜਿਹੜੇ ਮਰ ਜਾਣ, ਕਿ ਉਹਨਾਂ ਨੇ ਆਪਣੀ ਮਰਜ਼ੀ ਨੇ ਬੋਲਣਾ ਇਵੇਂ ਹੈ ਜਿੱਕਣ ਆਪਾਂ ਕੀਰਤਨ ਕਰਦੇ ਹਾਂ, ਉਹ ਨਾ ਜਾਣਦੇ ਕਰਕੇ ਹੈ। ਜਿਹਨਾਂ ਗੁਰਮੁਖਾਂ ਨੂੰ ਗੁਰਬਾਣੀ ਦਾ ਅਭਿਆਸ ਹੋ ਗਿਆ, ਵਾਰਤਕ ਭਾਸ਼ਾ ਹੈ, ਪੰਜਾਬੀ ਹੈ, ਉਹ ਜੋਟੀਆਂ ਦੇ ਸ਼ਬਦ ਪੜ੍ਹ ਲੈਂਦੇ ਨੇ, ਗਮੀ ਵੇਲੇ ਵੀ ਸ਼ਾਦੀ ਵੇਲੇ ਵੀ ਸਮਾਂ ਵੀ ਸੋਹਣਾ ਬਣ ਜਾਂਦਾ, ਰੱਬ ਦੀ ਜ਼ਾਤ ਬਣੀ ਰਹਿੰਦੀ ਹੈ। ਇਹ ਗੰਦੇ ਕੀਰਤਨ ਨਾਲ ਜੀਵਨ ਗੰਦਾ ਹੋ ਜਾਂਦਾ ਹੈ। ਗੰਦੇ ਅੰਗਾਂ ਦਾ ਮੂੰਹ ਨਾਲ ਲਾਉਣ ਲਈਏ ਤਾਂ ਉਸ ਨੂੰ ਸਾਰੇ ਹੀ ਭੈੜਾ ਮੰਨਦੇ ਨੇ ਵੀ ਕਿੰਨਾ ਗੰਦਾ ਬੋਲਦਾ, ਸਭਾ 'ਚ ਵੀ ਨਹੀਂ ਚੰਗਾ ਬੋਲਦਾ। ਮਗਰ ਸਿਮਰਨ ਕਰਨ ਵਾਲੇ ਨੂੰ ਕਿਸੇ ਨੇ ਦੇਖਿਆ ਨਹੀਂ, ਕਿਸੇ ਤਹਿਖਾਨੇ 'ਚ ਕਿਸੇ ਕੰਦਰਾਂ 'ਚ ਜਾ ਕੇ ਵਿਰਾਗੀ ਲੋਕ ਜਿਹਨਾਂ ਨੂੰ ਰੱਬ ਦਾ ਵਿਰਾਗ ਲੱਗਿਆ ਉਹ ਬੰਦਗੀ ਕਰਦੇ ਨੇ, ਪਰ ਜਦੋਂ ਪਾਸ ਹੋ ਜਾਂਦੇ ਆਪਣੇ ਮੁਰਸ਼ਦ ਦੇ ਮੂਹਰੇ ਤਾਂ ਸੰਸਾਰ ਸਾਰਾ ਉਹਨਾਂ ਦਾ ਸਤਿਕਾਰ ਕਰਦਾ ਵੀ ਜਿਹੜਾ ਦੱਸੇ। ਮਗਰ ਪੈਸੇ ਵਾਲੇ ਨੂੰ ਸਾਰੇ ਤਾਂ ਨਹੀਂ ਕਹਿੰਦੇ ਨੇ, ਉਹ ਤਾਂ ਕਿਸੇ ਗੱਲੇ 'ਚ ਸਾਂਭ ਕੇ ਰੱਖਿਆ ਹੋਊ, ਕਿਸੇ ਗੋਲਕ 'ਚ ਰੱਖਿਆ ਹੋਊ, ਕਿਸੇ ਖਜ਼ਾਨੇ 'ਚ ਰੱਖਿਆ ਹੋਊ, ਕਿਉਂਕਿ ਸਾਡੀਆਂ ਨਿਗਾਹ ਕੱਚੀਆਂ ਨੇ। ਸਾਰੇ ਪੈਸੇ ਇੱਕ ਸਿੰਘ ਨੇ ਮਹਾਂਪੁਰਖਾਂ ਦੇ ਦਰਬਾਰ ਵਿੱਚ ਬਾਬੇ ਮਾਸਟਰ ਮੈਣਾ ਦੇ ਜਰਗ ਕੋਲ ਪਿੰਡ ਆ ਛੋਟਾ ਜਿਹਾ ਖਾਸਾ ਪਿੰਡ ਹੈ ਰੌਣੀ ਨਾਲ, ਉੱਥੇ ਦੀਵਾਨ ਸਜਾ ਤੇ ਉਹਨਾਂ ਦਿੰਦਾ। ਉਹਨਾਂ ਨੇ ਕਦੇ ਧਿਆਨ ਵੀ ਨਹੀਂ ਦਿੱਤਾ, ਮਹਾਰਾਜ ਤਾਬਾ ਬੈਠ ਕੇ ਦੋ ਸ਼ਬਦ ਪੜ੍ਹਦੇ, ਰੰਗ ਸੰਗ ਸਾਰੀ ਰੋਣ ਲੱਗ ਜਾਂਦੀ, ਲੱਖ ਲੱਖ ਆਦਮੀ ਦਾ ਇਕੱਠ, ਉਹਨਾਂ ਦੇ ਕਰੀਬਨ ਜ਼ਿੰਦਗੀ 'ਚ ਹੀ ਹੁੰਦਾ ਰਿਹਾ ਹੈ। ਜਿਵੇਂ ਜੇ ਕਿੰਨਾ ਤਪ ਹੋਵੇ, ਮਹਾਂਪੁਰਖਾਂ ਨੇ ਬੱਲੇ 'ਤੇ ਵੀ ਬਚਾਇਆ ਵੀ ਇਹਤੇ ਬਚ ਕੇ ਰਹੀਂ, ਇਹ ਚੰਗੇ ਚੰਗੇ ਜੋਗੀਆਂ ਨੂੰ ਬੱਲੇ ਵੀ ਸਿੱਟ ਲੈਂਦੇ ਵੀ ਬੜੇ ਸਾਡੇ ਸੰਤ ਚੰਗੇ ਨੇ। ਉਹਨਾਂ ਸੰਤਾਂ ਨੂੰ ਪਿਛਲੀ ਉਮਰ ਵਿੱਚ ਤਕਲੀਫ ਹੋਈ, ਸੁੰਦਰ ਸੁਣਨ ਨੂੰ ਵੀ ਤਕਲੀਫ ਹੋਈ, ਉਹਨਾਂ ਦੇ ਸੇਵਕ ਨੇ ਕਿਹਾ ਮਹਾਤਮਾ ਨੂੰ ਉਹ ਹੈਗਾ ਜੀ ਗੁਰਮੁਖ, ਲੰਮੇ ਜਰਪਿਆਂ ਤੋਂ ਹੈ, ਅਜਾਇਬ ਸਿੰਘ ਉਹਨਾਂ ਦਾ ਸਿੰਘੀ ਹੈ, ਪੰਜ ਇਹ ਉਹਨਾਂ ਨੇ ਕਿਹਾ ਸੀ ਅਸੀਂ ਵਡਿਆਏ ਸੀ, ਪੰਜ ਅਸੀਂ ਆਪਣੇ ਵਰਗੇ ਬਣਾਰੇ, ਨਾਰਾਇਣ ਸਿੰਘ, ਅਜਾਇਬ ਸਿੰਘ, ਦੋ ਗੁਰਦਿਆਲ ਸਿੰਘ, ਇੱਕੇ ਗੁਰੂ ਬਚਨ ਸਿੰਘ, ਵੀ ਪੰਜ ਗਿਆਨੀ ਮੈਂ ਆਪਣੇ ਵਰਗੇ ਬਣਾਤੇ। ਅਤੇ ਸੌ ਆਦਮੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠੀ ਬਣਾਤਾ, ਜੇ ਹੋਰ ਥੋੜ੍ਹੇ ਥੋੜ੍ਹੇ ਗ੍ਰੰਥ ਪੜ੍ਹ ਕੇ ਚਲੇ ਗਏ ਤਾਂ ਬਾਲੀ, ਉਹਨਾਂ ਨੇ ਵਿੱਦਿਆ ਬਹੁਤ ਵੰਡੀ ਸੀ, ਸੁੰਦਰ ਸੁਣਾ ਅਤੇ ਸੰਪਰਦਾ ਚੱਲੀ ਆ। ਉਹਨਾਂ ਦਾ ਪਿੰਡ ਪਿੰਡਰ ਸੀ, ਉਹਨਾਂ ਦੇ ਪਿਤਾ ਬੰਦਗੀ ਕਰਨ ਵਾਲੇ ਅਤੇ ਖੇਤੀ ਕਰਦੇ ਬੰਦਗੀ ਕਰਦੇ ਖਜਾਨ ਸਿਉਣੀ, ਉਹ ਨਹੀਂ ਮੈਂ ਦੇਖੇ, ਇਹ ਹੋਰ ਸੁੰਦਰ ਸਿਉਣੀ ਹੈ ਮੇਰੀ ਸਿਮਰਤੀ, ਜੋ ਇਹਨੇ ਵਚਨ ਸੁਣੀ ਮੇਰੀ ਸਿਮਰਤੀ, ਇੱਥੇ ਤਾਂ ਅਖਾੜੇ ਦੇ ਉਹਨਾਂ ਦੇ ਸੰਗੀ ਕਰਕੇ ਉੱਥੇ ਦੇ ਕਹਾਉਂਦੇ ਨੇ। ਉਹਨਾਂ ਕੋਲ ਬੈਠਣ ਨਾਲ ਜਿੱਥੇ ਬੀਬੀਆਂ ਬਹਿ ਗਈਆਂ, ਮਰਦ ਬਹਿ ਗਏ, ਉਹ ਖੂਹਾਂ ਦੇ ਉੱਤੇ ਵੀ 13 ਚੱਕ ਸੀ ਲੈਲਪੁਰ ਦੇ ਵਿੱਚ ਝੰਗ ਵਾਲੀ ਸੜਕ, ਮੈਂ ਝੰਗ ਬਾਬਾ ਜੀ ਦੇ ਦਰਸ਼ਨ ਨੂੰ ਜਾਂਦਾ ਹੁੰਦਾ, ਉੱਥੇ ਇੱਕ ਸਾਧੂ ਰਹਿੰਦੇ ਗੁਆਰੇ ਤੋਂ, ਉਹਨੂੰ ਬੋਰੀਆਂ ਹੀ ਪਾ ਕੇ ਰੱਖ ਦਿੱਤੇ, ਆਪ ਹੋਰ ਕੱਪੜਾ ਨਹੀਂ ਸੀ ਲੈਂਦੇ, ਨਾਲੇ ਮਸਤਾਨਾ ਜਿਹਾ ਸੁਭਾਅ ਸੀ, ਪਰ ਪਿੰਡ 'ਚ ਉਹਦਾ ਬੜਾ ਸਤਿਕਾਰ ਸੀ ਸਾਰੇ ਜੀ, ਜਾ ਤਿਉਂ ਚੋਂ ਚੱਕਾਂ ਰਹਿੰਦੇ ਰਹਿੰਦੇ ਠੀਕਰੀ ਵਾਲੇ ਹੀ ਹੁੰਦੇ। ਉਹ ਧਾਂਦਰੇ ਦਾ ਸੀ ਚੱਕ, ਧਾਂਦਰੇ ਦੇ 3 ਚੱਕ ਤੇ ਝੰਗ ਵਾਲੀ ਸੜਕ 'ਤੇ ਹੀ, ਦੋ ਧਾਂਦਰੇ ਵਾਲੀ 'ਤੇ ਅਤੇ ਇੱਕ ਚਨੋਟ ਵਾਲੀ 'ਤੇ ਸੀ, ਕਰੋੜਾ ਸੋਨਾਲਾ ਚਨੋਟ ਵਾਲੀ 'ਤੇ ਸੀ, ਇਹ ਦੋਨੋਂ 66 ਅਤੇ ਇਹ ਸੀਗਾ ਠੀਕਰੀ ਵਾਲਾ, ਉਹ ਕੱਸੀ ਦਾ ਉੱਥੇ ਰਜਵਾਹਾ ਜਾਂਦਾ ਸੀ ਉਹਦੇ ਉੱਤੇ, ਹੁਣ ਕਿਹੜੇ ਪਿੰਡ ਦਾ ਨਾਮ ਠੀਕਰੀ ਵਾਲਾ ਸੀ, ਉੱਥੇ ਉਹਦੇ ਨਾਲ ਹੀ ਇਹ ਧਾਂਦਰਾ ਸੀ, ਪਿਛਲਾ ਧਾਂਦਰਾ ਕਹਿੰਦੇ ਉਹਨੂੰ, ਧਾਂਦਰੇ ਦਾ ਚੱਕ ਹੁੰਦੇ। ਉੱਥੇ ਉਹਨਾਂ ਨੇ ਬੱਚਿਆਂ ਨੂੰ ਨੱਕੀ ਜਾ ਕੇ ਸਮਝਾਉਣਾ, ਰਾਤ ਨੂੰ ਸੱਦ ਲੈਣਾ ਸਵੇਰੇ, ਪਹਿਲਾਂ ਉਹਦੇ ਕੋਲ ਜਾਣਾ ਵੀ ਕਾਕਾ ਰਾਤ ਤੋਂ ਕੀਰਤਨ ਬੜਾ ਸੋਹਣਾ ਕਰਦਾ ਸੀ, ਸਾਰੀ ਰਾਤ ਨਹੀਂ ਠੀਕ ਹੈ। ਹੁਣ ਉਹ ਤਾਂ ਆਪਣੇ ਨੱਕੇ ਪਾਲਿਆਂ ਤਾਂ ਡਰਦੇ, ਜ਼ਿਮੀਂਦਾਰਾਂ 'ਚ ਮੁੰਡੇ ਬੋਲੀਆਂ ਪਾਈ ਜਾਂਦੇ ਨੇ, ਕਿ ਕਲੀਆਂ ਲਾਈ ਜਾਂਦੇ ਨੇ, ਕੁਝ ਨਾ ਕੁਝ ਮਨ ਨੂੰ ਤਾਂ ਪਰਚਾਉਣਾ ਹੀ ਹੈ। ਉਹਨਾਂ ਨੂੰ ਨਿੰਦਣਾ ਨਹੀਂ, ਥਾਪੀ ਦੇਣੀ, ਉੱਥੇ ਜਾ ਕੇ ਕਹਿਣਾ ਵੀ ਆਹ ਗੁਰੂ ਕਾ ਸ਼ਬਦ ਪੜਿਆ ਕਰ, ਇੰਨੀ ਉੱਚੀ ਪੜ੍ਹਿਆ ਕਰ। ਉਹ ਸਾਰਾ ਪਿੰਡ ਸਮਾਰ ਦਿੱਤਾ ਉਹਨਾਂ ਨੇ, ਸਾਰੇ ਬੱਚੇ ਜਿੰਨੇ ਬਸ ਕੀਰਤਨ ਕਰਿਆ ਕਰਨ। ਸਾਡੇ ਪਿੰਡ ਦੇ ਉੱਥੇ ਮਹਾਤਮਾ ਸੁਣੀ ਛੇ ਭਰਾ ਤੇ ਉੱਥੇ ਤਾਂ ਰਾਖ ਸਮਰਬਤ ਨਹੀਂ, ਉਹ ਜੰਮੇ ਉੱਧਰ ਹੀ ਨੇ, ਉਹਨਾਂ ਦੇ ਮਾਂ ਬਾਪ ਉੱਧਰ ਗਏ ਹੋਏ ਤੇ ਇੱਥੇ ਜਦ ਆਏ ਨੇ ਬਾਈ 'ਚ, ਇਹ ਸਾਰਿਆਂ ਨੂੰ ਛੋਟਾ ਛੇਵੀਂ 'ਚ ਪੜ੍ਹਦਾ ਸੀ, ਇਹ ਤੂੰ ਛੇ ਭਰਾ ਤੇ ਇੱਥੇ ਆਏ ਨੇ, ਇੱਕ ਉੱਧਰ ਗੁਜ਼ਰ ਗਿਆ ਸੀ। ਇਹ ਸਾਰੇ ਹੀ ਪੰਜਾਬੀ ਪੜ੍ਹੇ ਤੇ ਉਹਨਾਂ ਸੰਤਾਂ ਨੇ ਪੜ੍ਹਾਏ, ਉਹਨਾਂ ਨੇ ਨੱਕੀ ਜਾ ਕੇ ਵੀ ਪੜ੍ਹਾਉਣਾ ਨਿਆਣਿਆਂ ਨੂੰ ਵੀ ਤੂੰ ਗੁਰਬਾਣੀ ਦਾ ਪਾਈ, ਫਿਰ ਇਉਂ ਕਹਿਣਾ ਜਿਹੜਾ ਪੜ੍ਹਿਆ ਹੈ ਉਹਦੇ ਕੋਲ ਜਾਇਆ ਕਰ, ਤੂੰ ਉਹ 'ਤੇ ਸਿੱਖ ਲਈ। ਗਾਹਾਂ 'ਤੇ ਗਾਹਾਂ ਕਹਿ ਦੇਣਾ ਵੀ ਤੇਰੇ ਕੋਲ ਨੱਕੇ ਛੱਡਦਾ ਵੀ ਤੂੰ ਆ ਜਾ, ਉਹ ਤੋਂ ਸ਼ਬਦ ਸਿੱਖ। ਗੰਦਾ ਗੀਤ ਨਹੀਂ ਗਾਉਣ ਦੇਣਾ, ਕਲੀ ਨਹੀਂ ਲਾਉਣ ਦੇਣੀ, ਸ਼ਬਦ ਪੜ੍ਹਨੇ ਓਨੀ ਉੱਚੀ ਜਿੰਨੀ ਰਾਤ ਨੂੰ ਕਲੀਆਂ ਲਾਉਂਦੇ ਤੇ। ਸਾਰਾ ਪਿੰਡ ਸੁਹਾਰਤਾ ਨੂੰ ਆਪ ਇਕੱਲੇ ਛੋਟੀ ਜਿਹੀ ਰੇਹੜੀ ਬਣਾਈ ਸੀ, ਉਹਦੇ ਨਾਲ ਦੋ ਤੋਂ ਚੱਕੀ ਜਾਇਆ ਉਹਦੇ 'ਤੇ ਰਹਿੰਦੇ, ਇੱਥੇ ਇੱਥੇ ਆ ਕੇ ਬੋਰੀਆਂ ਦਾ ਪੱਲੜ ਜਾ ਗਲ 'ਚ ਪਾ ਕੇ ਰੱਖਿਆ ਸਾਰੀ ਉਮਰ, ਆਏ ਬਾਗਾ ਆਪ ਦੇ ਨਾਲ ਨਾਲੇ ਹੀ ਨੇ। ਅਤੇ ਇੱਧਰ ਗੁਆਰੇ ਦਾ ਸਰੀਰ ਸੀ, ਗੁਆਰੇ ਤੋਂ ਸਾਡੇ ਪਿੰਡ ਦੋ ਤਿੰਨ ਦਿਨ 6-7 ਦਿਨ ਰਹੇ ਨੇ ਦਾਸ ਤੋਂ, ਉਹਨਾਂ ਤੋਂ ਸੈਲਰੇ ਇਹਨਾਂ ਦੀ ਕੁੱਲੀ ਜੀ ਕਰਾ ਲਈ ਸੀ, ਆਹ ਸੈਲਰੇ ਤਿਲਾਂ ਦੇ ਹੁੰਦੇ ਨੇ ਜਿਹੜੇ, ਅਤੇ ਇਹਨਾਂ ਦੀ 8-7 ਕੁ ਦਿਨ ਰਹੇ ਤੇ ਮੈਂ ਦੇਖੇ ਨੇ ਪਿੰਡ ਸਾਡੇ ਆਏ ਹੋਏ। ਲਿਬਾਸ ਉਵੇਂ ਰੱਖਿਆ, ਬੋਰੀ ਉਹ ਪਾ ਕੇ ਰੱਖ ਦਿੱਤੇ ਇੱਧਰ, ਥੋੜ੍ਹਾ ਚਿਰ ਮਗਰੋਂ ਮੁੜ ਗਏ ਨੇ ਫਿਰ ਬਗਾਵਤ ਵੇਲੇ ਉੱਧਰ ਹੀ ਸੀ। ਦੱਸਣ ਦਾ ਦਾਸ ਦਾ ਸੁਭਾਅ ਸੀ ਬਈ ਉਸ ਪਿੰਡ ਦੇ ਨਾਲ ਲੱਗ ਕੇ ਲਾਗਲੇ 4-5 ਪਿੰਡ ਵੀ ਸਾਰੇ ਗੰਦੇ ਗੀਤਾਂ ਤੋਂ ਹਟ ਗਏ। ਇੱਕ ਸਾਧੂ ਦੇ ਸੁਣਨ ਨਾਲ ਬੋਲਣਾ ਤਾਂ ਮਨ ਦਾ ਹੌਂਸਲਾ, ਚਿੱਤ ਖੁਸ਼ੀ ਨਾਲ ਆਪੇ ਬੋਲ ਪੈਂਦਾ, ਬੋਲਣਾ ਉਹ ਕੁਛ ਹੈ ਜਿਹੜਾ ਕੋਈ ਜਾਣਦਾ, ਇਹ ਨਾ ਬੀਬੀਆਂ ਅਤੇ ਨਹੋਰਾ ਨਹੀਂ, ਜਾਣਦੀਆਂ ਨਹੀਂ ਹੋਰ ਕੁਛ, ਗੀਤ ਜ਼ਰੂਰ ਗਾਉਣਾ। ਉਸ ਵੇਲੇ ਸਿਆਣਿਆਂ ਨੇ ਵੀ ਕਹਿ ਦੇਣਾ, ਦਾਸ ਨੇ ਬਾਲ ਅਵਸਥਾ ਤੋਂ ਹਜ਼ੂਰ ਦੇ ਚਰਨੀ ਲੱਗੇ ਕਰਕੇ ਬੇਨਤੀ ਕਰਨੀ ਵੀ ਬੀਬਾ ਗੰਦੇ ਸ਼ਬਦ ਨਾ ਬੋਲਿਆ ਕਰੋ, ਮਾਈ ਭਾਈ ਜਵਾਈ ਸਾਰੇ ਇਕੱਠੇ ਹੋਏ ਨੇ, ਤੁਸੀਂ ਗੁਰੂ ਕੀ ਬਾਣੀ ਪੜ੍ਹਿਆ ਕਰੋ। ਗੁਰੂ ਕਹਿੰਦੇ ਇਹਨੂੰ ਸ਼ਬਦਾਂ ਦੇ ਅਸੂਲ ਵਿੱਚ ਬਣਾ ਦਿੱਤਾ ਜੋਟੀਆਂ ਦੇ। ਬਹੁਤ ਪਿੰਡਾਂ ਵਿੱਚ ਇਸ ਤਰ੍ਹਾਂ ਦਾ ਰਸਮ ਹੋ ਗਿਆ, ਇੱਕ ਨਹੀਂ ਆਪਣੇ ਪਿੰਡ ਵਿੱਚ ਵੀ, ਉਹਨਾਂ ਮੁੰਡਿਆਂ ਨੇ ਆ ਕੇ ਜ਼ਿਆਦਾ ਕੀਤਾ, ਉਹ ਸਾਰੇ ਹੀ ਉੱਚੀ ਉੱਚੀ ਸ਼ਬਦ ਪੜ੍ਹਦੇ ਹੁੰਦੇ, ਸਾਡੇ ਕੂਕੇ ਵੀ ਉੱਚੀ ਪੜ੍ਹਦੇ ਹੁੰਦੇ, ਪਰ ਉਹਨਾਂ ਨੇ ਪੜ੍ਹਨੇ ਸ਼ਬਦ, ਕਲੀ ਨਹੀਂ ਲਾਉਣੀ ਕਿਸੇ ਨੇ ਬਾਹਰ, ਅਤੇ ਹੋਰ ਗੰਦੀ ਬੋਲੀ ਨਹੀਂ ਪਾਉਣੀ। ਇਹ ਫਲ ਸੰਗਤ ਦਾ ਹੀ ਹੁੰਦਾ, ਇਹ ਨਹੀਂ ਵੀ ਉੱਥੇ ਦੇ ਜਮਾਂਦਰ ਵੀ ਇਹੋ ਜਿਹੇ ਨੇ। ਜਿੱਥੇ ਸਤਿਪੁਰਸ਼ ਆ ਜਾਇਆ ਉੱਥੇ ਸਾਰੇ ਹੀ ਹੌਲੀ ਹੌਲੀ ਦੂਏ ਨੂੰ ਲੱਗ ਕੇ। ਬਾਬਾ ਜੀ ਨੇ ਇਸ ਨੂੰ ਕਿਹਾ ਵੀ ਭਾਈ ਪ੍ਰਭੂ ਦੇ ਗੀਤ ਗਾਉਣ ਨਾਲ ਲੋਕ ਪਲੋਕ ਸਿਮਦੇ ਨਾ, ਇਹ ਮਨ ਦਾ ਪਰਚਾ ਪੂਰਾ ਹੋ ਜਾਂਦਾ, ਮਨ ਚਾਹੁੰਦਾ ਬੋਲਣਾ। ਉਸ 'ਤੇ ਗਮੀ ਵਿੱਚ ਵੀ ਸ਼ਾਦੀ ਵਿੱਚ ਵੀ ਬਾਣੀ ਦੋਨੋਂ ਹੀ ਰਚੇ ਨੇ। ਜੇ ਬਾਣੀ ਨੂੰ ਆਪਾਂ ਦੋਨਾਂ ਸਮੇਂ 'ਚ ਪੜ੍ਹੀਏ, ਔਲਾਦ ਕਰਤਾਰ ਨੇ ਦਾਤ ਦਿੱਤੀ ਹੈ ਜੱਗ ਦੀ ਸਾਂਝ ਹੈ, ਮਹਾਰਾਜ ਜੀ ਦਾ ਪਾਠ ਕਰਾਓ, ਉਹਦੇ 'ਚ ਅਭਿਮਾਨ ਨਹੀਂ ਕਰਨ ਦਿੰਦੇ ਵੀ ਭਾਈ ਤੂੰ ਆਕੜ ਕੇ ਇਉਂ ਹੀ ਨਾ, ਮੈਨੂੰ ਵੀ ਰੱਬ ਨੇ ਮਹੀਂ ਵਾਲੇ ਵੱਡੇ ਕਰਮਾਂ ਵਾਲਾ ਮੈਨੂੰ ਪੁੱਤ ਦਿੱਤਾ, ਹੋਰ ਨਹੀਂ ਕਿਸੇ ਨੂੰ ਦਿੱਤਾ। ਜੰਮਣ ਵਾਲਾ ਮਰਦਾ ਹੁੰਦਾ ਹੈ, ਇਸ ਅਭਿਮਾਨ ਨੂੰ ਦੂਰ ਕਰ ਦੀ ਤੂੰ, ਜੋ ਜਨਮੇ ਤੇ ਸੋਹਰੜੇ ਗਾਏ, ਜਨਮੇ ਤੇ ਵਾਜੇ ਵਜਾਏ ਸੋਹਰੜੇ ਅਗਿਆਨੀ ਗਾਏ, ਜੋ ਜਨਮੇ ਤੇ ਸਰਪਰ ਮਰਨਾ ਜੋ ਦੀਸੈ ਤਿਸ ਕਾਲੇ ਸਰਨ। ਜੋ ਅੱਖ ਦੀ ਦ੍ਰਿਸ਼ਟੀ 'ਚ ਆਉਣ ਵਾਲੀ ਚੀਜ਼ ਹੈ, ਦਰਖਤ ਹੈ, ਪਸ਼ੂ ਹੈ, ਪੰਛੀ ਹੈ, ਮਨੁੱਖ ਹੈ, ਉਹ ਪੈਦਾ ਹੋਣ ਵਾਲੀ ਚੀਜ਼ ਨੇ, ਇਹ ਮਰਨਾ ਹੈ, ਜੰਮਣ ਵਾਲੀ ਨੇ ਮਰਨਾ, ਪੈਦਾ ਹੋਣੀ ਨੇ ਸਮਾਪਤ ਹੋਣਾ। ਜੋ ਅੱਖ ਦੇ ਦਿਸਣ 'ਚ ਆਉਂਦੀਆਂ ਪਹਾੜੀਆਂ ਪਰਬਤਾਂ 'ਤੇ ਲੈ ਕੇ ਆਪਣੀ ਬੁਨਿਆਦ ਨਾਲ ਸਾਰੇ ਹੀ ਬਦਲਣ ਵਾਲੇ ਨੇ, ਬਾਣੀ ਅਭਿਮਾਨ ਨਹੀਂ ਕਰਨ ਦਿੰਦੀ। ਜੋ ਜਨਮ ਹੈ ਤੇ ਸਰਪ ਵਾਜੇ ਤੇ ਵਾਜੇ ਅਗਿਆਨੀ ਗਾਏ ਸੋਹਰੜੇ, ਜਨਮੇ ਤੇ ਵਾਜੇ ਵਜਾਏ ਸੋਹਰੜੇ ਅਗਿਆਨੀ ਗਾਏ, ਜੋ ਜਨਮ ਤੇ ਸਰਪਰ ਮਰਨਾ ਜੋ ਦੀਸੋ ਸੋ ਕਾਲੇ ਕਰਨਾ, ਗੋਬਿੰਦ ਭਜਨ ਸਦਾ ਅਮਰ ਰੱਖਣ ਵਾਲਾ, ਇਹ ਗਾਓ, ਨਾਲੇ ਸਮਾਂ ਵੀ ਸੋਹਣਾ ਪਾਸ ਹੋਜੂ। ਗਮੀ ਦੇ ਵੇਲੇ ਵੀ ਬਾਣੀ ਬਾਂਹ ਫੜਦੀ ਹੈ, ਜੇ ਗਮੀ ਦਾ ਸਮੇਂ ਗੁਰਬਾਣੀ ਦਾ ਪਾਠ ਹੋਇਆ ਨਹੀਂ ਸਾਰਾ ਸੁਣੋ ਹੋਇਆ ਤਾਂ ਭੋਗ ਦੇ ਸ਼ਬਦ ਤਾਂ ਸੁਣੇ ਨੇ, 57 ਸਲੋਕ ਨੇ ਗੁਰੂ ਨੌਵੇਂ ਪਾਤਸ਼ਾਹ ਜੀ ਨੂੰ ਅਸੀਂ ਭੋਗ ਦੇ ਸ਼ਬਦ ਕਹਿ ਦਿੰਦੇ ਹਾਂ, ਉਹ ਤਾਂ ਸਾਰੇ ਪਰਿਵਾਰ ਸੁਣਦਾ, ਮਿੱਤਰ ਪਿਆਰਾ ਵੀ ਆ ਕੇ ਭੋਗ ਦੇ ਸਮੇਂ ਸੁਣ ਲੈਂਦਾ। ਉਹਨਾਂ ਦੇ ਵਿੱਚ ਇਹ ਸ਼ਹਾਦਤਾਂ ਇਹ ਯਗਵੰਝਾਂ ਆ ਜਾਂਦੀਆਂ, ਚਿੰਤਾ ਤਾਂ ਕੀ ਕੀਜੀਏ ਜੇ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਤੂੰ ਦਿਲ ਬੰਨ ਵਾਹਿਗੁਰੂ ਦੀ ਰਜ਼ਾ ਮੰਨ, ਇੱਥੇ ਬੈਠਾ ਕੌਣ ਹੈ ਲੱਖਾਂ ਵਰ੍ਹਾਂ ਦੀ ਉਮਰ ਵਾਲੇ ਵੀ ਚਲੇ ਗਏ। ਜੋ ਜਨਮੇ ਤੇ ਸਰਪਰ ਮਰਨਾ ਜੋ ਦਿਸ਼ੇ ਸੋ ਕਾਲੇ ਖਰਨਾ, ਅਭਿਮਾਨ ਤੋਂ ਕੱਢ ਲੈਂਦੀ ਹੈ। ਜੇ ਆਦਮੀ ਹੌਂਸਲਾ ਸਿੱਟਦਾ ਹੈ ਵੀ ਮੇਰੇ ਔਲਾਦ ਨਹੀਂ ਹੋਈ, ਮੇਰੇ ਪਦਾਰਥ ਨਹੀਂ ਦਿੱਤਾ, ਉਹ ਤਾਂ ਹੌਂਸਲੇ ਚਲਾਉਂਦੀ ਹੈ। ਵੀ ਉਹਦੇ ਵਿੱਚ ਦੱਸਿਆ ਬਾਬਾ ਜੀ ਉੱਦਮ ਕਰਿੰਦਿਆ ਜੀਵ ਤੂੰ, ਉੱਦਮ ਕਰ ਪਦਾਰਥ ਤੇਰੇ ਮਗਰ ਫਿਰੇਗਾ, ਉਹ ਖੋਹ ਨਾ ਕਿਸੇ ਦਾ, ਰੀਸ਼ ਕਰ ਜਿਹੜਾ 20 ਕੁਇੰਟਲ ਦੀ ਕੱਢਦਾ ਤੂੰ ਬਾਅਦ ਤੇਰੇ ਵੀ 20 ਦੀ ਨਿਕਲ ਆਉਂਦੀ ਹੈ, ਜੇ ਹੁਣ ਖਾਲੀ ਨਹੀਂ ਖੜਾ ਕੀਤਾ ਉਹਦੇ ਹਾਲੀ ਹਾਲੀ ਹਾਲੇ ਹਾਲੀ ਹਾਲੇ ਪੈ ਜਾਣਗੇ, ਦਾਣਾ ਤਾਂ ਇੱਕ ਨਹੀਂ ਹੋਣਾ ਵਾਹੀ ਬਿਨਾ। ਵਾਹੁਣ ਨੂੰ ਸਾਨੂੰ ਕਹਿੰਦੇ ਨੇ ਉੱਦਮ ਕਰੋ, ਬਾਣੀ ਪੜ੍ਹੋ, ਗਮੀ ਦੇ ਸਾਦੇ ਬੀਬੀਆਂ ਭੈਣਾਂ ਵੀ ਬਾਣੀ ਪੜ੍ਹਨ, ਰਲ ਕੇ ਗੀਤ ਗਾਉਣ, ਨਾਲੇ ਸਮਾਂ ਸੋਹਣਾ ਬਣ ਜਾਏਗਾ, ਨਾ ਵਾਹਿਗੁਰੂ ਦੀ ਬੰਦਗੀ ਬਣ ਜਾਏਗੀ। ਜੰਗਲਾਂ 'ਚ ਜਾਣ 'ਤੇ ਵਰਜਿਆ, ਤੁਸੀਂ ਘਰ ਸਤਸੰਗ ਬਣਾ ਕੇ ਜੰਗਲ ਬਣਾਓ। ਜੰਗਲ ਹੁੰਦਾ ਉਹ ਪਰਾਮਤਾ ਹੋ ਜਾਣੀ ਵੀ ਘਰ ਮੋਹ ਹੈ, ਮੋਹ 'ਚੋਂ ਨਿਕਲੀਏ। ਬਾਹਰ ਅਨੇਕ ਪਰਦੇ ਭੁੱਖਾਂ ਤੇ ਹਾਂ ਦੇ ਦੁੱਖ ਸਹਿਣੇ, ਘਰ ਰਹਿ ਕੇ ਗੁਰਬਾਣੀ ਨਾਲ ਉਦਾਸੀ ਕਰਕੇ ਦਿਖਾਲਣੀ ਸਿਖਾਲੀ ਹੈ ਗੁਰੂ ਨਾਨਕ ਦੇਵ ਜੀ ਨੇ। ਦਸਾਂ ਰੂਪਾਂ 'ਚ ਬੈਠ ਕੇ ਗੁਰਬਾਣੀ ਦਾ ਪਾਠ ਕਰੋ, ਇਹ ਸ਼ੁਕਰਾਨਾ ਵੀ ਸਿਖਾਲਦੀ ਹੈ, ਹੌਂਸਲੇ 'ਚ ਵੀ ਲਿਆਉਂਦੀ ਹੈ। ਗੁਰਮੁਖਾਂ ਨੂੰ ਸਦਾ ਸਦੀਆਂ ਨੇ, ਉਹ ਮੰਗਲ ਗਮੀ ਵਿੱਚ ਵੀ ਮੰਗਲ ਹੀ ਗਾਉਂਦੇ ਨੇ। ਤੜਕੇ ਉੱਠੋ, ਇਸ਼ਨਾਨ ਕਰੋ, ਮੂਲ ਮੰਤਰ ਦਾ ਪਾਠ ਕਰੋ। ਜੇ ਸਮਾਂ ਲੱਗਦਾ, ਦੇਸ਼ ਪ੍ਰਦੇਸ਼ ਨਹੀਂ ਪਾਣੀ ਮਿਲਦਾ ਜਾਂ ਸੁਭਾਅ ਨਹੀਂ ਬਣਿਆ ਹੋਇਆ, ਹੁਣ ਤਾਂ ਗਰਮ ਪਾਣੀ ਸਾਰੇ ਮਿਲਦਾ, ਹੱਥ ਮੂੰਹ ਧੋਲੋ, ਬਾਹਰਲੀ ਕਿਰਿਆ ਦੇ ਨਾਲ ਸ਼ੁੱਧ ਹੋ ਜਾਂਦੀ ਹੈ। ਬਾਣੀ ਪੜ੍ਹੋਗੇ ਤਾਂ ਅੰਤਸਕਰਨ ਉਹਦੇ ਨਾਲ ਸ਼ੁੱਧ ਹੋ ਜਾਏਗਾ। ਬਾਣੀ ਸੁਚਿਤਾ ਨਾਲ ਪੜ੍ਹੀਏ, ਫਿਰ ਸਾਨੂੰ ਇਹਨਾਂ ਅਸੂਲਾਂ ਚੱਲਦਿਆਂ ਨੂੰ ਗਰੀਬ ਨਿਵਾਜ ਸਾਨੂੰ ਇਹ ਆਸ਼ੀਰਵਾਦ ਦੇਣਗੇ, ਲੋਕ ਸੁਖੀਏ।